ਇੱਕ ਚੱਡਾ ਸੁੰਦਰ ਜਿਸ ਨਾਮ,
ਇੱਕ ਗੁਰਸਿੱਖ ਜਿਹਦਾ ਨਾਮ ਹੈ ਭਾਈ ਸੁੰਦਰ, ਤੇ ਚੱਡਾ ਉਹਦਾ ਗੋਤਰ ਹੈ।
ਗੁਰਸਿੱਖ ਹੁਤੋ ਆਗਰੇ ਤਾਮ,
ਇਹ ਗੁਰੂ ਦਾ ਸਿੱਖ ਹੈ ਤੇ ਆਗਰੇ ਸ਼ਹਿਰ ਦਾ, ਆਗਰੇ ਨਗਰ ਦਾ ਰਹਿਣ ਵਾਲਾ ਹੈ।
ਮਿਲੀ ਸਿੱਖ ਧਰਮਸਾਲਾ ਮਾਏ,
ਭਾਈ ਸੁੰਦਰ ਚੱਡਾ ਜੀ ਦੇ ਸਮੇਤ ਹੋਰ ਬਹੁਤ ਸਾਰੇ ਗੁਰਸਿੱਖ ਆਗਰੇ ਨਗਰ ਵਿੱਚ ਸੋਹਣੀ ਧਰਮਸ਼ਾਲਾ ਬਣਾਈ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਗੁਰੂ ਘਰ ਬਣਾ ਕੇ, ਉੱਥੇ ਸਵੇਰੇ ਸ਼ਾਮ ਇਹ ਗੁਰਸਿੱਖ ਇਕੱਤਰ ਹੁੰਦੇ ਕਥਾ ਕੀਰਤਨ ਕਰਦੇ ਸੁਣਦੇ ਹਨ।
ਕੀਰਤਨ ਕਰੇ ਨਾਮ ਸਿਮਰਾਏ,
ਇਹ ਕੀਰਤਨ ਕਰਦੇ ਭਾਈ ਸੁੰਦਰ ਜੀ, ਜਿੱਥੇ ਕੀਰਤਨ ਕਰਦੇ ਉੱਥੇ ਨਾਲ ਨਾਲ ਨਾਮ ਦਾ ਸਿਮਰਨ ਕਰਦੇ ਹਨ।
ਜਹਾਂ ਭਜਨ ਕੋ ਕਰਤੇ ਦੇਖੇ,
ਜਿੱਥੇ ਵੀ ਪਰਮੇਸ਼ਰ ਦਾ ਭਜਨ ਹੁੰਦਾ, ਅਕਾਲ ਪੁਰਖ ਦਾ ਕੀਰਤਨ ਹੁੰਦਾ, ਇਹ ਵੇਖਦੇ ਨੇ ਜੇ ਕੋਈ ਪਰਮੇਸ਼ਰ ਦਾ ਭਜਨ ਕਰ ਰਿਹਾ।
ਤੈ ਸੇਵਾ ਨਿਤ ਕਰਤ ਵਿਸ਼ੇਖੇ,
ਉੱਥੇ ਭਾਈ ਸੁੰਦਰ ਚੱਡਾ ਜੀ ਜਾ ਕੇ ਸੇਵਾ ਕਰਦੇ ਨੇ, ਜਿੱਥੇ ਕੋਈ ਨਾਮ ਜਪਦਾ ਭਜਨ ਕਰਦਾ ਉਹਨਾਂ ਦੇ ਕੋਲ ਜਾ ਕੇ ਭਾਈ ਸੁੰਦਰ ਜੀ ਉਹਨਾਂ ਦੀ ਸੇਵਾ ਟਹਿਲ ਕਰਦੇ, ਉਹਨਾਂ ਦੇ ਜੋੜੇ ਝਾੜਦੇ, ਉਹਨਾਂ ਨੂੰ ਜਲ ਪਾਣੀ ਛਕਾਉਣ ਦੀ ਸੇਵਾ ਕਰਦੇ, ਏਦਾਂ ਸੇਵਾ ਵਿੱਚ ਤਤਪਰ ਰਹਿੰਦੇ ਹਨ।
ਸ੍ਰੀ ਗੁਰ ਹਰਗੋਬਿੰਦ ਡਿੱਗ ਆਵੇ,
ਔਰ ਚੱਲ ਕੇ ਜਦੋਂ ਸਮਾਂ ਬਣਦਾ ਆਗਰੇ ਤੋਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਆਉਂਦੇ, ਕਿਉਂਕਿ ਜਦੋਂ ਸਤਿਗੁਰੂ ਗਵਾਲੀਅਰ ਦੇ ਕਿਲੇ ਨੂੰ ਗਏ ਨੇ ਉਸ ਵਕਤ ਆਗਰੇ ਸ਼ਹਿਰ ਵਿੱਚ ਇਹਨਾਂ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਕਿਰਤਾਰਥ ਕੀਤਾ ਸੀ, ਸੋਹਣੀ ਧਰਮਸ਼ਾਲਾ ਬਣਵਾਈ ਸੀ। ਤੋ ਇਸ ਕਰਕੇ ਗੁਰਸਿੱਖ ਜਦੋਂ ਸਮਾਂ ਬਣਦਾ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੇ ਹਨ।
ਤਥਾ ਪਾਉ ਤਰ ਸੇਵ ਕਮਾਵੇ,
ਗੁਰੂ ਘਰ ਆਉਂਦੇ ਤੇ ਗੁਰੂ ਘਰ ਵਿੱਚ ਵੀ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਹਲੀਮੀ ਤੇ ਨਿਮਰਤਾ ਨਾਲ ਸੇਵਾ ਕਰਦੇ ਹਨ।
ਇੱਕ ਦਿਨ ਬੈਠੇ ਉਹ ਹਿਤ ਕਰ ਪਾਸ,
ਇੱਕ ਦਿਨ ਭਾਈ ਸੁੰਦਰ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੜੇ ਪ੍ਰੇਮ ਚ ਭਿੱਜੇ ਹੋਏ, ਸਤਿਗੁਰਾਂ ਦੀ ਪਰਮ ਪ੍ਰੀਤ ਦੇ ਰੰਗ ਵਿੱਚ ਰੰਗੇ ਹੋਏ ਬੈਠੇ ਹਨ।
ਹੱਥ ਬੰਦ ਬੋਲਿਓ ਅਰਦਾਸ,
ਹੱਥ ਜੋੜ ਕੇ ਭਾਈ ਸੁੰਦਰ ਜੀ ਨੇ ਬੜੇ ਸਨਿਮਰ ਭਾਵ ਚ ਗੁਰਦੇਵ ਨੂੰ ਬੇਨਤੀ ਕੀਤੀ।
ਸਤਿਗੁਰ ਕਿਸ ਬਿਦ ਸਿੱਖੇ ਉਦਾਰੇ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਆਪਣੇ ਸਿੱਖਾਂ ਦਾ ਉਧਾਰ ਕਿਵੇਂ ਕਰਦੇ ਹਨ, ਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ ਇਸ ਭਵ ਸਾਗਰ ਤੋਂ ਕਿਵੇਂ ਤਾਰਦੇ ਹਨ।
ਅਵਗੁਣ ਪਰ ਗੁਣ ਨਿਸਤਾਰੇ,
ਕਿਵੇਂ ਉਹਨਾਂ ਦੇ ਔਗੁਣਾਂ ਨੂੰ ਦੂਰ ਕਰਕੇ ਉਹਨਾਂ ਅੰਦਰ ਗੁਣਾਂ ਦਾ ਧਾਰਨੀ ਬਣਾ ਕੇ ਉਹਨਾਂ ਨੂੰ ਤਾਰਦੇ ਹਨ।
ਸੁਣ ਸ਼੍ਰੀ ਹਰਗੋਬਿੰਦ ਉਚਾਰਾ,
ਜਦੋਂ ਭਾਈ ਸੁੰਦਰ ਚੱਡਾ ਜੀ ਨੇ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਓਤ ਸਤਿਗੁਰੂ ਚਾਰ ਪ੍ਰਕਾਰਾ,
ਕਹਿਣ ਲੱਗੇ ਭਾਈ ਸੁੰਦਰ ਜੀ ਗੁਰੂ ਚਾਰ ਪ੍ਰਕਾਰ ਦਾ ਹੁੰਦਾ, ਸਤਿਗੁਰੂ ਜੀ ਚਾਰ ਪ੍ਰਕਾਰ ਦੇ ਗੁਰੂ ਧਰਮ ਸ਼ਾਸਤਰਾਂ ਚ ਗ੍ਰੰਥਾਂ ਚ ਵਿਦਵਾਨਾਂ ਨੇ ਦੱਸੇ ਨੇ, ਉਹ ਚਾਰ ਤਰ੍ਹਾਂ ਦੇ ਗੁਰੂ ਹਨ।
ਸ਼੍ਰੀ ਨਾਨਕ ਚਾਰੋਂ ਮੈਂ ਬੜੇ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਉਹਨਾਂ ਚੌ ਪ੍ਰਕਾਰ ਦੇ ਗੁਰੂਆਂ ਚੋਂ ਸਭ ਤੋਂ ਵੱਡੇ ਨੇ, ਸਰਵੋਤਮ ਨੇ, ਸ੍ਰੇਸ਼ਟ ਨੇ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਚਾਰ ਪ੍ਰਕਾਰ ਦੇ ਸਤਿਗੁਰਾਂ ਦਾ ਵਰਣਨ ਆਉਂਦਾ, ਪਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਚੌ ਪ੍ਰਕਾਰ ਦੇ ਸਤਿਗੁਰਾਂ ਤੋਂ ਸਭ ਤੋਂ ਵੱਡੇ ਹਨ।
ਜਿਨ ਕੀ ਨਾਮ ਸੁਨਤ ਜਮ ਛੱਡੇ,
ਉਹ ਵੱਡੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਨਾਮ ਸੁਣ ਕੇ ਜਮ ਛੱਡ ਕੇ ਚਲੇ ਜਾਂਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਏਡੀ ਵੱਡੀ ਤਾਕਤ ਦੇ ਮਾਲਕ ਨੇ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦਾ ਨਾਂ ਸੁਣ ਕੇ ਗਰਭ ਜੂਨੀਆਂ ਚ ਨਹੀਂ ਪੈਣਾ ਪੈਂਦਾ, ਜਿਨ੍ਹਾਂ ਦਾ ਨਾਮ ਸੁਣ ਕੇ ਹੀ ਜਮ ਛੱਡ ਕੇ ਭੱਜ ਜਾਂਦੇ ਹਨ।
ਇੱਕ ਗੁਰ ਪ੍ਰਿੰਗੀ ਕੇ ਸਮ ਹੋਏ,
ਹੁਣ ਸੁਣੋ ਜਿਹੜੇ ਚਾਰ ਤਰ੍ਹਾਂ ਦੇ ਗੁਰੂ ਨੇ। ਇੱਕ ਗੁਰੂ ਹੁੰਦਾ ਜਿਹਨੂੰ ਪ੍ਰਿੰਗੀ ਗੁਰੂ ਕਹਿੰਦੇ ਹਨ। ਪ੍ਰਿੰਗੀ ਇੱਕ ਛੋਟਾ ਜਿਹਾ ਉੱਡਣ ਵਾਲਾ ਕੀੜਾ ਜਿਹਾ ਹੁੰਦਾ ਹੈ, ਅਕਸਰ ਤੁਸੀਂ ਵੇਖਿਆ ਹੋਣਾ, ਉਹ ਮਿੱਟੀ ਦੀਆਂ ਘਰਾਣੀਆਂ ਜੀਆਂ ਬਣਾ ਲੈਂਦਾ ਕਿਤੇ ਕੰਧਾਂ ਦੇ ਵਿੱਚ, ਤੇ ਉਹਦੇ ਵਿੱਚ ਉਹ ਪ੍ਰਵੇਸ਼ ਕਰਦਾ, ਉਹਨੂੰ ਪ੍ਰਿੰਗੀ ਕਹਿੰਦੇ। ਕਹਿੰਦੇ ਇੱਕ ਪ੍ਰਿੰਗੀ ਗੁਰੂ ਦੇ ਤੁਲ ਗੁਰੂ ਹੁੰਦਾ ਹੈ, ਜਿਵੇਂ ਪ੍ਰਿੰਗੀ ਦੀ ਦਸ਼ਾ ਹੁੰਦੀ ਉਸ ਕੀੜੇ ਦੀ, ਉਹਦੇ ਮਨਿੰਦ ਉਹ ਗੁਰੂ ਦੀ ਅਵਸਥਾ ਹੁੰਦੀ ਹੈ।
ਕਿਸੀ ਜਾਤ ਕੋਲੇ ਕ੍ਰਿਮ ਸੋਏ,
ਉਹ ਜਿਹੜਾ ਭਰਿੰਗੀ ਕੀੜਾ ਹੁੰਦਾ ਉਹ ਕੀ ਕਰਦਾ, ਉਹ ਆਪ ਨਹੀਂ ਜੰਮਦਾ, ਬੱਚੇ ਆਪ ਨਹੀਂ ਪੈਦਾ ਕਰਦਾ, ਉਹ ਇੱਕ ਖਾਸ ਜਾਤੀ ਦਾ ਕੋਈ ਕੀੜਾ ਹੁੰਦਾ, ਕਿਸੇ ਹਰ ਜਾਤੀ ਦਾ ਨਹੀਂ, ਕੋਈ ਕੀੜਾ ਹੋਰ ਕਿਸੇ ਕੁੱਲ ਦੇ ਵਿੱਚ ਜਨਮਿਆ ਹੋਇਆ, ਇੱਕ ਖਾਸ ਜਾਤੀ ਚ ਜੰਮਿਆ, ਉਹ ਕੀੜੇ ਨੂੰ ਚੁੱਕ ਕੇ ਆਪਣੀ ਉਹ ਮਿੱਟੀ ਜੀ ਦੀ ਜਿਹੜੀ ਘਰਾਣੀ ਬਣਾਈ ਹੁੰਦੀ ਹੈ ਉਹਦੇ ਵਿੱਚ ਉਹ ਲੈ ਆਉਂਦਾ।
ਨਿਜ ਘਰ ਤਰ ਦਰ ਪਰ ਥਿਰ ਕਨੇ,
ਔਰ ਉਹਨੂੰ ਆਪਣੇ ਘਰ ਵਿੱਚ ਰੱਖ ਕੇ ਦਰਵਾਜ਼ੇ ਤੇ ਆਪ ਬਹਿ ਜਾਂਦਾ, ਉਹਨੂੰ ਬਾਹਰ ਨਹੀਂ ਜਾਣ ਦਿੰਦਾ, ਉਹਨੂੰ ਆਪਣੇ ਉਸੇ ਮਿੱਟੀ ਦੇ ਘਰ ਦੇ ਵਿੱਚ ਰੱਖਦਾ।
ਕਿਰਮ ਧਿਆਨ ਕਰ ਭਰਿੰਗੀ ਬਣੇ,
ਉਹ ਜਿਹੜਾ ਕੀੜਾ ਹੁੰਦਾ ਜਿਹੜਾ ਜੰਮਿਆ ਤਾਂ ਕਿਤੇ ਹੋਰ ਕੀੜਿਆਂ ਵਿੱਚ ਹੁੰਦਾ, ਜਦੋਂ ਭਰਿੰਗੀ ਦੀ ਸੰਗਤ ਚ ਆ ਜਾਂਦਾ ਤੇ ਉਹ ਭਰਿੰਗੀ ਦੀ ਸੰਗਤ ਕਰਕੇ ਉਹ ਮੁੜ ਕੇ ਉਹਦਾ ਹੀ ਧਿਆਨ ਧਾਰਦਾ, ਉਹਨੂੰ ਹੋਰ ਕੁਝ ਸਿੱਝਦਾ ਹੀ ਨਹੀਂ, ਉਹ ਵੇਖਦਾ ਵੀ ਇਹੀ ਹੈ ਮੇਰੇ ਕੋਲ, ਔਰ ਉਹਦਾ ਧਿਆਨ ਕਰਦਿਆਂ ਕਰਦਿਆਂ ਫਿਰ ਉਹਦੇ ਵਰਗਾ ਹੀ ਹੋ ਜਾਂਦਾ, ਉਹ ਜਿਹੜਾ ਭਰਿੰਗੀ ਕੀੜਾ ਉਹਨੂੰ ਆਪਣੇ ਵਰਗਾ ਬਣਾ ਲੈਂਦਾ।
ਕਿਸੀ ਜਾਤ ਕ੍ਰਿਮ ਨਿਜ ਸਮ ਕਰੇ,
ਪਰ ਉਹ ਹਰ ਇੱਕ ਕੀੜੇ ਨੂੰ ਨਹੀਂ ਕਰ ਸਕਦਾ, ਇੱਕ ਖਾਸ ਕੀੜਾ ਹੀ ਹੁੰਦਾ ਕਿਸੇ ਜਾਤੀ ਦਾ, ਉਹਨੂੰ ਲਿਆ ਕੇ ਉਹ ਆਪਣੇ ਵਰਗਾ ਬਣਾ ਸਕਦਾ।
ਨੈ ਸਭ ਬਣੇ ਸੁਜਾਨੀ ਪਰੇ,
ਪਰ ਉਹ ਸਾਰਿਆਂ ਨੂੰ ਆਪਣੇ ਵਰਗਾ ਨਹੀਂ ਕਰ ਸਕਦਾ, ਸਾਰਿਆਂ ਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ, ਇਹ ਗੱਲ ਜਾਣਨ ਵਿੱਚ ਪੈਂਦੀ ਹੈ।
ਇੱਕ ਗੁਰ ਪਾਰਸ ਕੇ ਸਮ ਆਏ,
ਇਸੇ ਤਰ੍ਹਾਂ ਜਿਹੜਾ ਭਰਿੰਗੀ ਗੁਰੂ ਹੁੰਦਾ ਨਾ ਉਹ ਪੂਰਨ ਨਹੀਂ ਹੋਇਆ, ਪੂਰਨ ਤਾਂ ਹੁੰਦਾ ਵੀ ਜਿਹੜਾ ਹਰ ਇੱਕ ਨੂੰ ਹੀ ਆਪਣੇ ਵਰਗਾ ਕਰ ਲੇ, ਪਰ ਭਰਿੰਗੀ ਗੁਰੂ ਦੇ ਵਿੱਚ ਇੱਕ ਕਮੀ ਹੈ, ਉਹ ਕਿਸੇ ਖਾਸ ਜਾਤੀ ਦੇ ਨੂੰ ਜਿਵੇਂ ਬ੍ਰਾਹਮਣ ਦੇ ਬੱਚੇ ਨੂੰ ਬੁਲਾ ਕੇ ਉਹ ਆਪਣੇ ਕੋਲ ਆਪਣੇ ਵਰਗਾ ਬਣਾਏਗਾ, ਖੱਤਰੀ ਦੇ ਨੂੰ, ਵੈਸ਼ ਦੇ ਨੂੰ, ਸ਼ੂਦਰ ਦੇ ਨੂੰ, ਉਹਨੂੰ ਆਪਣੇ ਵਰਗਾ ਨਹੀਂ ਕਰਦਾ, ਇਸ ਕਰਕੇ ਹੈਂਦਾ ਹੁੰਦਾ ਤਾਂ ਉਹ ਵੀ ਗੁਰੂ ਹੈ ਪਰ ਉਹ ਪੂਰਨ ਨਹੀਂ ਹੋਇਆ। ਜਿਵੇਂ ਭਰਿੰਗੀ ਇੱਕ ਖਾਸ ਜਾਤੀ ਦੇ ਕੀੜੇ ਨੂੰ ਹੀ ਆਪਣੇ ਵਰਗਾ ਬਣਾਉਂਦਾ, ਹਰ ਇੱਕ ਜਾਤੀ ਦੇ ਕੀੜੇ ਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ, ਇਸੇ ਤਰ੍ਹਾਂ ਉਹ ਪੂਰਨ ਗੁਰੂ ਨਹੀਂ ਹੁੰਦਾ ਜਿਹੜਾ ਕਿਸੇ ਇੱਕ ਖਾਸ ਜਾਤੀ ਦੇ ਵਿਅਕਤੀ ਨੂੰ ਆਪਣੇ ਵਰਗਾ ਕਰਦਾ। ਦੂਸਰਾ ਗੁਰੂ ਹੁੰਦਾ ਜਿਹਨੂੰ ਕਹਿੰਦੇ ਨੇ ਪਾਰਸ ਗੁਰੂ। ਹਾਂਜੀ,
ਕਿਸ ਧਾਤੂ ਕੇ ਸੰਗ ਜੇ ਛੂਏ,
ਜਿਹੜਾ ਪਾਰਸ ਗੁਰੂ ਹੈ ਉਹ ਕਿਸੇ ਧਾਤੂ ਨੂੰ, ਸੱਤ ਧਾਤਾਂ ਹੁੰਦੀਆਂ, ਸੱਤ ਧਾਤਾਂ ਨੂੰ ਅਗਰ ਕਿਸੇ ਵੀ ਧਾਤ ਨੂੰ ਛੂ ਜਾਏ,
ਤਿਸ ਕੋ ਕੰਚਨ ਦੇਤ ਬਣਾਏ,
ਉਹਨੂੰ ਸੋਨਾ ਬਣਾ ਦਿੰਦਾ। ਇਹ ਪਾਰਸ ਦੀ ਖਾਸੀਅਤ ਹੈ ਕਿ ਜਿਹੜੀ ਧਾਤ ਨੂੰ ਛੂ ਜਾਏ, ਤਾਂਬੇ ਨੂੰ, ਜਿਸਤ ਨੂੰ, ਪਿੱਤਲ ਨੂੰ, ਕੈ ਨੂੰ, ਲੋਹੇ ਨੂੰ, ਜਿਸ ਨੂੰ ਵੀ ਛੂ ਜਾਏ, ਉਹਨੂੰ ਛੂ ਕੇ ਉਹ ਸੋਨਾ ਬਣਾ ਦਿੰਦਾ। ਹਾਂਜੀ,
ਨਿਜ ਗੁਣ ਦੇਤੇ ਨਹੀਂ ਕਦਾਏ,
ਸੋਨਾ ਬਣਾ ਦਿੰਦਾ ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ, ਆਪਣਾ ਗੁਣ ਉਹਨੂੰ, ਉਹ ਧਾਤ ਜਿਹੜੀ ਸੋਨਾ ਬਣ ਜਾਂਦੀ ਹੈ ਨਾ, ਉਹ ਫਿਰ ਅੱਗੇ ਕਿਸੇ ਨੂੰ ਸੋਨਾ ਨਹੀਂ ਬਣਾ ਸਕਦੀ, ਯਾਨੀ ਕਿ ਪਾਰਸ ਆਪਣੇ ਗੁਣ ਨਹੀਂ ਉਹਨੂੰ ਦੇ ਸਕਦਾ। ਇਸੇ ਤਰ੍ਹਾਂ ਜਿਹੜਾ ਪਾਰਸ ਗੁਰੂ ਹੁੰਦਾ ਨਾ, ਉਹ ਕਿਸੇ ਦਾ ਭਲਾ ਤਾਂ ਕਰ ਦੇਗਾ, ਉਧਾਰ ਤਾਂ ਕਰ ਦੇਗਾ, ਪਰ ਜਿਹਦਾ ਉਹ ਭਲਾ ਕਰੇਗਾ ਉਹ ਅੱਗੇ ਕਿਸੇ ਦਾ ਭਲਾ ਨਹੀਂ ਕਰ ਸਕੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਿਉਂਕਿ ਉਹਨੂੰ ਆਪਣੇ ਵਰਗਾ ਗੁਣ ਨਹੀਂ ਦੇ ਸਕਿਆ, ਆਪਣੇ ਵਰਗਾ ਨਹੀਂ ਬਣਾ ਸਕਿਆ। ਹਾਂਜੀ,
ਇੱਕ ਬਾਵਨ ਚੰਦਨ ਸਮ ਹੋਤ,
ਤੀਜਾ ਗੁਰੂ ਹੁੰਦਾ ਜਿਹਨੂੰ ਕਹਿੰਦੇ ਨੇ ਬਾਵਨ ਚੰਦਨ ਗੁਰੂ। ਬਾਵਨ ਚੰਦਨ ਜਿਹੜਾ ਸਭ ਤੋਂ ਉੱਤਮ ਲੱਕੜੀ ਹੁੰਦੀ ਹੈ ਚੰਦਨ ਦੀ, ਉਹਦੇ ਸਮਾਨ ਹੁੰਦਾ ਗੁਰੂ। ਹਾਂਜੀ,
ਜਬ ਤਿਸ ਪਰ ਰਿਤ ਹੁਤੂ ਉਦੋਤ,
ਪਰ ਉਹ ਚੰਦਨ ਛੇ ਦੀਆਂ ਛੇ ਰੁੱਤਾਂ ਵਿੱਚ ਕਿਸੇ ਨੂੰ ਆਪਣੇ ਵਰਗਾ ਨਹੀਂ ਕਰਦਾ। ਉਹਦੀ ਖਾਸੀਅਤ ਹੈ ਕਿ ਚੰਦਨ ਦੇ ਨੇੜੇ ਵਸਣ ਵਾਲੀ ਜਿਹੜੀ ਪ੍ਰਕਿਰਤੀ ਹੁੰਦੀ ਉਹਨੂੰ ਆਪਣੇ ਵਾਲੇ ਗੁਣ ਦੇ ਦਿੰਦਾ, ਪਰ ਛੇ ਰੁੱਤਾਂ ਚੋਂ ਸਿਰਫ ਇੱਕ ਰੁੱਤ ਹੀ ਹੁੰਦੀ ਹੈ ਬਸੰਤ ਦੀ, ਜਦੋਂ ਆਪਣੇ ਵਰਗੀ ਖੁਸ਼ਬੂ ਦੂਜਿਆਂ ਵਿੱਚ ਭਰ ਦਿੰਦਾ, ਆਪਣੇ ਵਾਲੇ ਗੁਣ ਦੇ ਦਿੰਦਾ, ਬਾਕੀ ਰੁੱਤਾਂ ਚ ਛੇ ਦੀਆਂ ਛੇ ਰੁੱਤਾਂ ਚ ਨਹੀਂ ਕਰ ਸਕਦਾ। ਇੱਕ ਖਾਸ ਮੌਸਮ ਆਉਂਦਾ ਹੈ, ਇੱਕ ਖਾਸ ਰੁੱਤ ਆਉਂਦੀ ਹੈ ਜਿਹਦੇ ਵਿੱਚ ਉਹ ਚੰਦਨ ਆਪਣੇ ਵਰਗਾ ਉਹਨਾਂ ਨੂੰ ਕਰ ਲੈਂਦਾ।
ਨਿਕਟ ਬ੍ਰਿਛ ਚੰਦਨ ਕਰ ਲੀ,
ਉਹ ਆਪਣੇ ਨੇੜੇ ਵਸਣ ਵਾਲੇ ਦਰਖਤਾਂ ਨੂੰ ਚੰਦਨ ਕਰ ਦਿੰਦਾ ਹੈ।
ਬਿਨ ਰੁੱਤ ਨੇ ਸੁਗੰਧਤਾ ਦੇ,
ਪਰ ਜੇ ਉਹਦੇ ਉੱਤੇ ਰੁੱਤ ਨਾ ਆਈ ਹੋਵੇ, ਪੂਰਾ ਸਮਾਂ ਨਾ ਆਇਆ ਹੋਵੇ, ਤੇ ਫਿਰ ਉਹ ਚੰਦਨ ਦੇ ਨੇੜੇ ਵਸਣ ਵਾਲੇ ਦਰਖਤਾਂ ਨੂੰ ਆਪਣੇ ਵਰਗਾ ਨਹੀਂ ਕਰ ਸਕਦਾ।
ਇੱਕ ਸਤਿਗੁਰੇ ਦੀਪ ਸਮਾਨ,
ਇਸੇ ਤਰ੍ਹਾਂ ਜਿਹੜੇ ਤੀਜੇ ਚੰਦਨ ਗੁਰੂ ਹੁੰਦੇ ਨੇ ਉਹ ਕਦੇ ਕਦੇ ਕਿਸੇ ਨੂੰ ਆਪਣੇ ਵਰਗਾ ਕਰ ਲੈਣ, ਨਹੀਂ ਤਾਂ ਹਰ ਵੇਲੇ ਉਹਨਾਂ ਦੇ ਕੋਲ ਐਸਾ ਯੱਗ ਨਹੀਂ ਰਹਿੰਦਾ, ਇਸ ਕਰਕੇ ਉਹ ਵੀ ਪੂਰਨ ਦਾ ਨਾ ਹੋਏ ਫਿਰ। ਜਿਹੜੇ ਕਦੇ ਕਿਸੇ ਵੇਲੇ ਹੀ ਕਿਸੇ ਦਾ ਭਲਾ ਕਰ ਸਕਣ। ਤੇ ਚੌਥੇ ਹੁੰਦੇ ਨੇ ਦੀਪਕ ਗੁਰੂ। ਹਾਂਜੀ,
ਤਿੰਨ ਸੌ ਮਿਲੇ ਜੇ ਦੀਪਕ ਆਨ।
ਦੀਵੇ ਦਾ ਕੀ ਮਤਲਬ? ਵੀ ਇੱਕ ਦੀਵਾ ਜਗਦਾ ਸੀ, ਦੂਜਾ ਦੀਵਾ ਤਿਆਰ ਕਰਕੇ ਲਿਆਂਦਾ, ਉਹਦੇ ਨਾਲ ਲਾਇਆ, ਉਹਦੀ ਵੀ ਜੋਤ ਜਗ ਗਈ, ਜਿਹੜਾ ਪਹਿਲਾਂ ਸੀ ਉਹ ਵੀ ਜਗ ਰਿਹਾ, ਉਹਦੇ ਉਹਨੂੰ ਆਪਣੇ ਵਰਗਾ ਹੀ ਕਰ ਲਿਆ। ਬਿਲਕੁਲ ਇਨ ਬਿਨ ਆਪਣੇ ਵਾਲੇ ਗੁਣ, ਆਪਣੇ ਵਾਲਾ ਹੀ ਹੁਨਰ, ਆਪਣੇ ਵਾਲਾ ਹੀ ਪ੍ਰਕਾਸ਼ ਉਹਨੂੰ ਦੇ ਦਿੱਤਾ।
ਆਪਣੇ ਸਮਈ ਲੀਤ ਬਣਾਏ।
ਦੀਵਾ ਦੂਜੇ ਦੀਵੇ ਨੂੰ ਫਿਰ ਆਪਣੇ ਸਮਾਨ ਹੀ ਕਰ ਲੈਂਦਾ। ਇਹ ਗੁਰੂ ਜਿਹੜਾ ਚਾਰ ਪ੍ਰਕਾਰ ਦੇ ਗੁਰੂ ਨੇ, ਉਹਨਾਂ ਚੋਂ ਸਭ ਤੋਂ ਉੱਤਮ ਗੁਰੂ ਦੀਪਕ ਗੁਰੂ ਹੈ, ਕਿਉਂਕਿ ਉਹਨੇ ਆਪਣੇ ਵਰਗਾ ਹੀ ਕਰ ਲਿਆ, ਆਪਣੇ ਵਾਲਾ ਹੀ ਹੁਨਰ, ਆਪਣੇ ਵਾਲੇ ਗੁਣ ਉਹਨੂੰ ਦੇ ਦਿੱਤੇ।
ਬਾਤੀ ਤੇਲ ਜਿਸੈਤ ਮਿਲਾਏ।
ਕਹਿੰਦੇ ਜੇ ਉਹਦੇ ਵਿੱਚ ਬੱਤੀ ਸੀ, ਤੇਲ ਸੀ, ਪੂਰੀ ਤਿਆਰੀ ਸੀ।
ਸ਼੍ਰੀ ਗੁਰੂ ਨਾਨਕ ਪਰਮ ਕਿਰਪਾਲ।
ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰੇ ਗੁਰੂਆਂ ਤੋਂ ਉੱਤਮ ਗੁਰੂ ਨੇ, ਕਿਉਂਕਿ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪਣੇ ਵਰਗਾ ਹੀ ਕਰ ਲਿਆ, ਆਪਣੇ ਜਿਹਾ ਹੀ ਬਣਾ ਲਿਆ। ਬਾਬਾ ਬੁੱਢਾ ਸਾਹਿਬ ਜੀ ਤੇ ਕਿਰਪਾ ਕੀਤੀ, ਇਹੋ ਜੀ ਕਿਰਪਾ ਕਿ ਬਾਬਾ ਬੁੱਢਾ ਸਾਹਿਬ ਤਾਂ ਮੁਕਤ ਹੋਏ, ਅੱਗੇ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਕੀਤੀ ਉਹ ਵੀ ਮੁਕਤ ਹੋ ਗਏ।
ਸਤਿ ਸ੍ਰੀ ਅਕਾਲ।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮ ਕਿਰਪਾਲੂ ਹਨ।
ਹੋਏ ਜੇ ਸਿੱਖ ਸ਼ਰਧਾ ਕੇ ਨਾਲ।
ਪਰ ਜੇ ਕੋਈ ਸਿੱਖ ਸ਼ਰਧਾ ਦੇ ਨਾਲ ਦੀਵਾ ਬਣਾ ਕੇ ਲਿਆਵੇ ਆਪਣੇ ਅੰਦਰ, ਤੇਲ ਦੀਵਾ ਬੱਤੀ ਪੂਰਾ ਤਿਆਰ ਕਰਕੇ, ਜੇ ਗੁਰਸਿੱਖ ਗੁਰੂ ਨਾਨਕ ਸਾਹਿਬ ਤੇ ਪੂਰਨ ਸ਼ਰਧਾ ਰੱਖ ਕੇ ਆਵੇ, ਪੂਰਨ ਸ਼ਰਧਾ ਦੇ ਨਾਲ ਆਵੇ,
ਸੁਣੇ ਪਟੇ ਸਤਿਗੁਰ ਕੀ ਬਾਣੀ,
ਔਰ ਸਤਿਗੁਰਾਂ ਦੀ ਬਾਣੀ ਨੂੰ ਸੁਣੇ ਔਰ ਪੜ੍ਹੇ,
ਸਨੇ ਸਨੇ ਹੋਵੇ ਬ੍ਰਹਮ ਗਿਆਨੀ।
ਉਹ ਸਹਿਜੇ ਸਹਿਜੇ ਬ੍ਰਹਮ ਗਿਆਨੀ ਹੋ ਜਾਂਦਾ, ਦੀਵੇ ਤੋਂ ਦੀਵਾ ਅੱਗੇ ਜਗ ਪੈਂਦਾ, ਕਿਉਂਕਿ ਗੁਰੂ ਨਾਨਕ ਸਾਹਿਬ ਚੌਂ ਪ੍ਰਕਾਰ ਦੇ ਗੁਰੂਆਂ ਚ ਉੱਤਮ ਗੁਰੂ ਦੀਪਕ ਗੁਰੂ ਦੇ ਤੁਲ ਨੇ। ਜਿਵੇਂ ਦੀਵੇ ਤੋਂ ਅੱਗੇ ਦੀਵਾ, ਪਰ ਦੀਵਾ ਤਾਂ ਜਗੇਗਾ ਜੇ ਅੱਗੇ ਦੀਵੇ ਦੇ ਵਿੱਚ ਬੱਤੀ ਤੇਲ ਪੂਰਾ ਹੋਵੇਗਾ। ਗੁਰਸਿੱਖ ਦਾ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏ ਦਾ ਤਾਂ ਉਧਾਰ ਹੋਵੇਗਾ ਜੇ ਸਿੱਖ ਦੇ ਅੰਦਰ ਗੁਰੂ ਨਾਨਕ ਸਾਹਿਬ ਤੇ ਪੂਰਨ ਸ਼ਰਧਾ ਭਾਵਨਾ ਤੇ ਦ੍ਰਿੜ ਵਿਸ਼ਵਾਸ ਹੋਵੇਗਾ। ਤੇ ਫਿਰ ਗੁਰਬਾਣੀ ਪੜ੍ਹੇ, ਗੁਰਬਾਣੀ ਨੂੰ ਸੁਣੇ ਤੇ ਸਨੇ ਸਨੇ ਹੋਵੇ ਬ੍ਰਹਮ ਗਿਆਨੀ, ਫਿਰ ਉਹ ਸਹਿਜੇ ਸਹਿਜੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ।
ਆਨੰਦ ਆਤਮਾ ਸੋ ਬਣ ਜਾਏ।
ਉਹ ਫਿਰ ਆਨੰਦ ਆਤਮ ਚੇਤਨ ਸਤ ਦੇ ਵਿੱਚ ਮਿਲ ਕੇ ਸਮਾ ਕੇ ਅਭੇਦ ਹੋ ਜਾਂਦਾ ਹੈ।
ਚਾਹੇ ਸੋ ਅਪਰਨ ਤਥਾ ਬਣਾਏ।
ਫਿਰ ਉਹ ਸਿੱਖ ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗ ਪਿਆ, ਉਹ ਅੱਗੇ ਚਾਹੇ ਤੇ ਆਪਣੇ ਵਰਗਿਆਂ ਨੂੰ ਹੋਰਾਂ ਨੂੰ ਵੀ ਬਣਾ ਸਕਦਾ ਹੈ, ਆਪਣੇ ਵਰਗ ਉਹ ਹੋਰਨਾਂ ਦਾ ਵੀ ਪਾਰ ਉਤਾਰਾ ਕਰ ਸਕਦਾ ਹੈ।
ਨਹੀਂ ਸਾਧਨਾ ਚਈਤ ਕੋਏ।
ਕਹਿੰਦੇ ਫਿਰ ਉਹਨੂੰ ਹੋਰ ਕਿਸੇ ਸਾਧਨਾ ਦੀ ਲੋੜ ਨਹੀਂ ਰਹਿ ਜਾਂਦੀ।
ਮੇਲੀ ਸਤਸੰਗਤ ਕੋ ਹੋਏ।
ਜਿਹੜਾ ਉਹਨਾਂ ਦੀ ਸਤਸੰਗਤ ਵਿੱਚ ਬੈਠ ਕੇ ਉਹਨਾਂ ਦਾ ਮੇਲੀ ਬਣ ਜਾਂਦਾ ਨਾ, ਇਹੋ ਜਿਹੇ ਗੁਰਸਿੱਖਾਂ ਦਾ, ਉਹਨੂੰ ਫਿਰ ਹੋਰ ਸਾਧਨਾ ਦੀ ਲੋੜ ਹੀ ਨਹੀਂ ਰਹਿੰਦੀ। ਕੱਲਾ ਉਹਨਾਂ ਦੀ ਸੰਗਤ ਕੀ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਉਹਦਾ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ। ਹਾਂਜੀ,
ਇਸ ਤੇ ਹੀ ਪ੍ਰਾਪਤ ਕਲਿਆਣ।
ਇਹਦੇ ਨਾਲ ਹੀ ਉਹਨਾਂ ਦੀ ਕਲਿਆਣ ਹੋ ਜਾਂਦੀ ਹੈ।
ਜਨਮ ਮਰਨ ਕੇ ਬੰਧਨ ਹਨ।
ਉਹਦੇ ਜਨਮ ਤੇ ਮਰਨ ਦੇ ਬੰਧਨ ਕੱਟੇ ਜਾਂਦੇ ਹਨ।
ਸੁਣ ਸੁੰਦਰ ਸੁੰਦਰ ਉਪਦੇਸ਼।
ਭਾਈ ਸੁੰਦਰ ਚੱਡਾ ਜੀ ਨੇ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਸੁਣਿਆ।
ਸਤ ਸੰਗਤ ਪਾਪਰਮ ਵਿਸ਼ੇਸ਼।
ਔਰ ਸਤ ਸੰਗਤ ਕਰਨ ਲੱਗੇ, ਵੱਧ ਤੋਂ ਵੱਧ ਸੰਗਤ ਵਿੱਚ ਜੁੜਦੇ, ਕਥਾ ਕੀਰਤਨ ਸੁਣਦੇ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਭਾਈ ਸਾਹਿਬ ਭਾਈ ਸੁੰਦਰ ਸਿੰਘ ਸੁੰਦਰ ਜੀ ਵੀ ਅੰਤ ਨੂੰ ਆਤਮ ਗਿਆਨ ਦੀ ਅਵਸਥਾ ਨੂੰ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ।
ਮੋਹਨ ਸਿੱਖ ਟਾਕੇ ਮੈਂ ਰਹੇ।
ਬੰਗਾਲ ਦੀ ਰਾਜਧਾਨੀ ਹੈ ਟਾਕਾ। ਟਾਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਤੇ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕੀਤੀ ਟਾਕੇ ਨੌਵੇਂ ਪਾਤਸ਼ਾਹ, ਕਿਉਂਕਿ ਜਿੰਨਾ ਗੁਰੂ ਨਾਨਕ ਸਾਹਿਬ ਜੀ ਨੇ ਭਰਮਣ ਕੀਤਾ ਜਿਨ੍ਹਾਂ ਸਥਾਨਾਂ ਤੇ, ਨੌਵੇਂ ਪਾਤਸ਼ਾਹ ਜੀ ਨੇ ਸਭ ਤੋਂ ਵੱਧ ਯਾਤਰਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ। ਉਹਨਾਂ ਸਥਾਨਾਂ ਤੇ ਮੁੜ ਕੇ ਗਏ ਜਿੱਥੇ ਗੁਰੂ ਨਾਨਕ ਸਾਹਿਬ ਨੇ ਬੀਜ ਬੀਜਿਆ ਸੀ। तो टाके वेच बहुत गुरसिखी सी उस वेले तो टाके दे रहन वाले एक गुरसिख सन जिन्हां दा नाम सी भाई मोहन जी।
गुरसिखी के गुण मन चाहे
भाई मोहन जी दे अंदर गुरु की सिखी दे बहुत शुभ गुण सन। वो चाहते सी कि जो जो गुरसिखी दे गुण ने वो मैं अपने हिरदे च धारण करा।
दर्शन हित दूर ते आयो
महाराज जी दे दर्शना दी कांखा रख के भाई मोहन जी टाके नगर तो चल के छेवे पातशाह कोल आए।
जथा शक्त पीटन अर पायो
जथा शक्त जड़िया पिटावा लियांदियां महाराज जी दे चरना च भेट कीतियां।
मस्तक टेकत तरते आनंद
सतगुरु जी दे चरना ते मस्तक टेक के बड़े ही आनंद विच आए।
गुर टिगरे ओ सुप्रीम बिलंद
सतगुरु जी दे पास रह के बड़े भारी परम प्रेम दे रंग विच रंगे गए।
एक दिन बैठ करी अरदास
एक दिन भाई मोहन जी ने गुरुदेव दे चरना च बैठ के अरदास कीती।
साचे पातशाह के पास
सच्चे पातशाह दे पास बेनती कीती क्योंकि गुरु हरगोबिंद साहिब सच्चे पातशाह हन लोक ते परलोक दा सुख देण वाले ने।
जन्म मरण को कष्ट विशाल
कहण लगे भाई मोहन जी महाराज जी जन्म ते मरण दा बड़ा वड्डा डाढ़ा कष्ट है सब तो वड्डा दुख ही जन्म मरण दा है। तदे गुरबाणी च बारंबार गुरुदेव ने सानू बेनती करन दा प्रकार दस्या कि अपने साहब दे चरणा च बेनती करया करो प्रभ जन्म मरण निवार हार परो द्वार। महाराज साडा जन्म ते मरण निवार दियो असी तुहाडी शरण आ गए। चार कुंट दह दिस भ्रमे थक आए प्रभ की साम। महाराज चौ दिशावां विच अनेक जूनियां च पटक पटक के जन्म मरण दे गेड़िया च भरम भरम के हुण थक के तुहाडी शरण आ गए हुण रख लो। भाई बोहन जी ने बेनती कीती महाराज जन्म मरण को कष्ट विशाल जन्म ते मरण दा बड़ा वड्डा डाढ़ा कष्ट है
करो मिटावन दीन कृपाल।
ए दीना ते कृपा करन वाले दयालु साहिब कृपा करके साडा जन्म मरण कट दियो।
श्री मुख कहियो नाप पछाना
महाराज जी कहिंदे जे कारण खत्म कर दियो ते कारज नहीं हुंदा। जे कारण खत्म हो जाएगा ते जे बीज ही ना होगा दरख्त किवें उगेगा। बीज बीजोगे ते दरख्त उगेगा ना। कारण ही खत्म कर दियो कारण की है जन्म मरण दा। छेवें पातशाह कहिंदे भाई मोहन ये बार बार जमना मरना हुंदा क्यों इहदा कारण की है। इहदा कारण है कि जदों तक के जीव अपने आप नूं नहीं पछाणदा कि मैं की हां जदों तक ना आप पछाना ये अपने आप दी पछाण नहीं करदा।
बिन निज जाने कष्ट महाना
बिना अपने आप नूं जाने कि मेरा स्वरूप की है ये बड़े बड़े डाढ़े कष्ट दे विच रहिंदा।
कौ स्वरूप कवन तैं जाता
हे भाई मोड़े दस तू अपना स्वरूप की जाणिया तू अपने आप नूं की मनदा वी तू की है तेरा स्वरूप की है।
जिसके हित में नित चित राता
जिहदे विच तुहाडा नित अपना चित जुड़िया रहिंदा दसो तुहाडा स्वरूप की। ए सवाल कल्ला भाई मोहन नूं नहीं हो रहा सानू सारिआं नूं छेवें पातशाह पुछ रहे है दसो भाई तुसी अपने आप नूं की मनदे हो तुहाडा स्वरूप की तुसी जाणिआ किहड़े स्वरूप विच तुसी अपने आप नूं अपने हर वेले सुरत नूं अपने चित नूं जोड़ के रखदे हो।
हम मानुक तन रूप सोहेरे
भाई मोहन ने जिहड़ा जवाब दिता साडा भी यही जवाब होवेगा। भाई मोहन ने दस्या महाराज मैं वेखदा भी मेरा ये मनुखा शरीर है मैं मनुखी तन नूं धारण कीता।
साचे पातशाह सिख तेरे
हे सच्चे पातशाह असी तुहाडे सिख हां मैं तां ये जाणदा। भाई मोहन जी कहिंदे मैं वेख्या भी मैं ये मनुखा शरीर धारिया ते महाराज तुहाडे सिख हां ये मैं जाणदा।
सुन गुर कहियो शरीर जे सारे
महाराज जी कहण लगे भाई मोहना जेडे शरीर चाहे तेरा चाहे किसे होर दा ए जिन्ने भी शरीर हन
पंच तत् को लियो बिचारे
सारे शरीर तां पंजां तत्तां दे ने ਪੰਜਾਂ ਤੱਤਾਂ ਦੇ ਬਣੇ ਆ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਇਹ ਪੰਜਾਂ ਤੱਤਾਂ ਦੇ ਪੁਤਲੇ ਨੇ, ਪੰਜਾਂ ਤੱਤਾਂ ਦੇ ਹਨ।
ਤਨ ਜਨਮੇ ਤੇ ਪੂਰਬ ਆਹੇ,
ਫਿਰ ਜਿਹੜੇ ਪੰਜਾਂ ਤੱਤਾਂ ਦੇ ਸਰੀਰ ਨੇ ਇਹਨਾਂ ਦੇ ਜੰਮਣ ਤੋਂ ਪਹਿਲਾਂ ਤੂੰ ਤਾਂ ਪਹਿਲਾਂ ਵੀ ਸੀ, ਤਾਂ ਹੀ ਜਨਮ ਹੋਇਆ ਨਾ ਤੇਰਾ, ਤੂੰ ਪਹਿਲਾਂ ਵੀ ਸੀ ਇਹਦੇ ਤੋਂ।
ਹਾਂਜੀ,
ਬਿਨਸੇ ਤੇ ਪੁਨ ਪਾਛੇ ਰਹੇ,
ਜਦੋਂ ਇਹ ਸਰੀਰ ਬਿਨਸੇਗਾ ਤੂੰ ਤਾਂ ਉਦੋਂ ਵੀ ਰਹੇਗਾ ਬਾਅਦ ਵਿੱਚ ਵੀ।
ਹਾਂਜੀ,
ਸੋ ਤਨ ਗੁਰ ਅਰ ਸਿੱਖ ਕੇ ਸਮੇ,
ਇਦਾਂ ਦੇ ਜਿਹੜੇ ਸਰੀਰ ਨੇ ਜਿਹੜੇ ਬਿਨਸਣ ਵਾਲੇ ਨੇ, ਗੁਰੂ ਦਾ ਤੇ ਸਿੱਖ ਦਾ ਇੱਕੋ ਜਿਹਾ ਹੀ ਹੈ। ਗੁਰੂ ਨੇ ਵੀ ਸਰੀਰ ਤਿਆਗਣਾ, ਸਿੱਖ ਵੀ ਤਿਆਗ ਦਿੰਦਾ, ਪਰ ਸਿੱਖ ਪਾਤਸ਼ਾਹ ਕਹਿੰਦੇ ਤੂੰ ਤਾਂ ਜਨਮ ਤੋਂ ਪਹਿਲਾਂ ਵੀ ਸੀ, ਮਰਨ ਤੋਂ ਬਾਅਦ ਵੀ ਰਹੇਗਾ। ਤੇ ਜੇ ਸਰੀਰ ਮਰਨ ਤੋਂ ਬਾਅਦ ਤੇ ਜਨਮ ਤੋਂ ਪਹਿਲਾਂ ਜੋ ਤੇਰਾ ਸਰੂਪ ਸੀ, ਫਿਰ ਉਹਨੂੰ ਵੇਖਣਾ ਇਹ ਸਰੀਰ ਤੇਰਾ ਕਿਵੇਂ ਰੂਪ ਹੋ ਗਿਆ, ਜਿਹੜਾ ਤੇਰੇ ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ ਨਹੀਂ ਰਹਿਣਾ। ਔਰ ਇਹ ਸਰੀਰ ਗੁਰੂ ਦਾ ਔਰ ਸਿੱਖ ਦਾ ਦੋਨਾਂ ਦਾ ਇੱਕੋ ਜਿਹਾ ਹੈ।
ਤਿਮ ਪਰਮਾਤਮਾ ਨੇ ਕਿਮ ਕੰਮ ਹੈ,
ਇਸੇ ਤਰ੍ਹਾਂ ਜਿਹੜਾ ਪਰਮਾਤਮਾ ਹੈ ਨਾ, ਪਰਮ ਤੱਤ ਜੋ ਤੇਰਾ ਸਰੂਪ ਹੈ, ਉਹਦੇ ਚ ਕੋਈ ਕਮੀ ਨਹੀਂ ਹੈ।
ਹਾਂਜੀ,
ਨੈ ਜਨਮਤ ਨੈ ਮਰਤਾ ਸੋਏ,
ਜਿਹੜਾ ਪਰਮਾਤਮਾ ਹੈ ਉਹ ਨਾ ਜੰਮਦਾ ਹੈ ਨਾ ਹੀ ਉਹ ਮਰਦਾ ਹੈ।
ਸਾਖੀ ਰੂਪ ਏਕ ਸਮ ਹੋਏ,
ਸਾਰਿਆਂ ਵਿੱਚ ਸਾਕਸ਼ੀ ਰੂਪ ਹੋ ਕੇ ਕੋਈ ਵਰਤ ਰਿਹਾ, ਉਹਦਾ ਤਾਂ ਜਨਮ ਹੀ ਨਹੀਂ ਹੁੰਦਾ ਨਾ ਉਹਦਾ ਮਰਨ ਹੁੰਦਾ, ਅਸਲ ਸਰੂਪ ਤਾਂ ਉਹ ਹੈ ਨਾ ਤੇਰਾ, ਉਹ ਇਹ ਤੇਰੇ ਸਰੀਰ ਤੋਂ ਪਹਿਲਾਂ ਵੀ ਸੀ, ਇਹ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਰਹੇਗਾ। ਉਹਦਾ ਨਾ ਜਨਮ ਹੁੰਦਾ ਹੈ ਤੇ ਨਾ ਹੀ ਮਰਨ ਹੁੰਦਾ, ਉਹ ਸਾਰਿਆਂ ਵਿੱਚ ਸਾਕਸ਼ੀ ਦਾ ਮਤਲਬ ਹੁੰਦਾ ਜਿਹੜਾ ਹਰ ਇੱਕ ਦਾ ਗਵਾਹ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਖੀ ਦਾ ਮਤਲਬ ਹੁੰਦਾ ਗਵਾਹ, ਜਿਹੜਾ ਹਰ ਇੱਕ ਦਾ ਗਵਾਹ ਹੈ, ਸਾਰਿਆਂ ਦਾ ਗਵਾਹ ਸਾਡਾ ਪਰਮਾਤਮਾ ਹੈ ਨਾ, ਸਾਡੇ ਸਾਰਿਆਂ ਦੇ ਅੰਦਰ ਉਹ ਵੇਖ ਰਿਹਾ, ਉਹ ਕਹਿੰਦਾ ਮੈਂ ਵੇਖਦਾ, ਮੈਂ ਗਵਾਹੀ ਭਰਦਾ ਇਹਦੇ ਅੰਦਰ ਹਾਂ, ਉਹਨੂੰ ਕਹਿੰਦੇ ਨੇ ਸਾਕਸ਼ੀ, ਜੋ ਇੱਕ ਸਮਾਨ ਹੈ ਸਾਰਿਆਂ ਵਿੱਚ।
ਗੁਰ ਸਿੱਖ ਮਨ ਕੋ ਭੇਦ ਵਿਸਾਲਾ,
ਗੁਰੂ ਤੇ ਸਿੱਖ ਦੇ ਜਿਹੜੇ ਮਨ ਦਾ ਭੇਦ ਹੈ ਉਹਦੇ ਚ ਜ਼ਰੂਰ ਫਰਕ ਹੈ, ਗੁਰੂ ਦੇ ਮਨ ਵਿੱਚ ਤੇ ਸਿੱਖ ਦੇ ਮਨ ਚ ਭੇਦ ਹੈ, ਫਰਕ ਹੈ।
ਗੁਰ ਕੋ ਉਜਲ ਸਿੱਖ ਕੋ ਕਾਲਾ,
ਕੀ ਫਰਕ ਹੈ ਕਿ ਗੁਰੂ ਦਾ ਜਿਹੜਾ ਮਨ ਹੈ ਉਹ ਉਜਵਲ ਤੇ ਸਿੱਖ ਦਾ ਮਨ ਹੈ ਕਾਲਾ, ਇਹ ਫਰਕ ਤਾਂ ਰਹੇਗਾ ਨਾ। ਤਦੇ ਤੇ ਸਿੱਖ ਦਾ ਹਿਰਦਾ ਗੁਰੂ ਨੇ ਸ਼ੁੱਧ ਕਰਨਾ, ਜੇ ਮਲੀਨ ਹੈ ਤੇ ਸ਼ੁੱਧ ਕਰੇਗਾ ਨਾ। ਕਹਿੰਦੇ ਇਹ ਭੇਦ ਜ਼ਰੂਰ ਹੈ, ਸਰੀਰਾਂ ਦਾ ਭੇਦ ਕੋਈ ਨਹੀਂ, ਸਰੀਰ ਜਿਹੋ ਜਿਹਾ ਗੁਰੂ ਦਾ ਹੋ ਜਾ ਸਿੱਖ ਦਾ, ਗੁਰੂ ਨੇ ਵੀ ਸਰੀਰ ਛੱਡ ਦੇਣਾ ਤੇ ਸਿੱਖ ਨੇ ਵੀ ਤਿਆਗ ਦੇਣਾ, ਪਰ ਅੰਦਰਲਾ ਜਿਹੜਾ ਆਤਮਾ ਦੋਨਾਂ ਚ ਇੱਕੋ ਜਿਹੀ ਹੈ, ਗੁਰੂ ਵਿੱਚ ਵੀ ਉਹੀ ਸਿੱਖ ਵਿੱਚ ਵੀ ਉਹੀ, ਫਰਕ ਕੀ ਹੈ ਫਿਰ? ਫਰਕ ਹੈ ਮਨ ਦਾ, ਗੁਰੂ ਦਾ ਮਨ ਉਜਵਲ ਹੈ, ਨਿਰਮਲ ਹੈ, ਚਿੱਟਾ ਹੈ, ਸ਼ੁੱਧ ਹੈ, ਪਵਿੱਤਰ ਹੈ, ਪਰ ਜਿਹੜਾ ਸ਼ਿਸ਼ ਹੈ ਉਹਦਾ ਮਨ ਕਾਲਾ ਹੈ।
ਇੱਕ ਹੈ ਸ਼ੁੱਧ ਅਸ਼ੁੱਧ ਸੋ ਦੂਜਾ,
ਗੁਰੂ ਦਾ ਹਿਰਦਾ ਸ਼ੁੱਧ ਹੈ ਤੇ ਸਿੱਖ ਦਾ ਹਿਰਦਾ ਅਸ਼ੁੱਧ ਹੈ, ਮਲੀਨ ਹੈ।
ਆਏ ਸ਼ਰਨ ਜਬ ਕਰ ਹੈ ਪੂਜਾ,
ਕਹਿੰਦੇ ਜਦੋਂ ਸਿੱਖ ਗੁਰੂ ਦੀ ਸ਼ਰਨ ਚ ਆ ਕੇ ਗੁਰੂ ਦੀ ਪੂਜਾ ਕਰਦਾ, ਗੁਰੂ ਗੁਰੂ ਜਪਦਾ, ਗੁਰੂ ਗੁਰੂ ਧਿਆਉਂਦਾ, ਗੁਰੂ ਗੁਰੂ ਅਰਾਧਦਾ। ਹਾਂਜੀ,
ਗੁਰ ਕੋ ਸ਼ਬਦ ਸ਼੍ਰਵਨ ਮਗ ਜਾਏ,
ਗੁਰੂ ਦਾ ਸ਼ਬਦ ਸਿੱਖ ਦੇ ਕੰਨਾਂ ਦੇ ਰਸਤੇ ਉਹਦੇ ਅੰਦਰ ਜਾਂਦਾ ਮਨ ਚ। ਹਾਂਜੀ,
ਹਿਰਦੇ ਪਰਵੇਸ਼ੇ ਥਿਰਤਾ ਪਾਏ,
ਜਦੋਂ ਗੁਰੂ ਦਾ ਸ਼ਬਦ ਸਿੱਖ ਦੇ ਕੰਨਾਂ ਦੁਆਰਾ ਉਹਦੇ ਹਿਰਦੇ ਚ ਜਾਂਦਾ ਤੇ ਫਿਰ ਉਹ ਸ਼ਬਦ ਹਿਰਦੇ ਚ ਵਸਦਾ, ਸਿੱਖ ਦੇ ਹਿਰਦੇ ਚ ਉਹ ਸ਼ਬਦ ਟਿਕਦਾ ਹੈ।
ਸਨੇ ਸਨੇ ਸਿੱਖ ਮਨ ਜੋ ਮਲੀਨ,
ਕਹਿੰਦੇ ਜਦੋਂ ਗੁਰੂ ਦਾ ਸ਼ਬਦ ਸਿੱਖ ਦੇ ਮਨ ਚ ਵਸਦਾ, ਸਹਿਜ ਸਨੇ ਸਨੇ, ਸਨੇ ਸਨੇ ਦਾ ਮਤਲਬ ਸਹਿਜੇ ਸਹਿਜੇ, ਜਿਹੜਾ ਸਿੱਖ ਦਾ ਮਨ ਮਲੀਨ ਸੀ, ਮੈਲਾ ਸੀ,
ਉਜਲ ਕਰੇ ਬਨੇ ਮਲਹੀਨ,
ਉਹ ਜਿਹੜਾ ਸ਼ਬਦ ਜਦੋਂ ਮਨ ਚ ਆ ਕੇ ਵਸਦਾ ਨਾ, ਉਹ ਫਿਰ ਹੌਲੇ ਹੌਲੇ ਕਰਕੇ ਉਸ ਮੈਲ ਨੂੰ ਧੋਂਦਾ, ਉਸ ਮੈਲ ਨੂੰ ਕੱਟਦਾ, ਤੇ ਜਿਵੇਂ ਜਿਵੇਂ ਮੈਲ ਕੱਟੀ ਜਾਂਦੀ ਹੈ, ਸਿੱਖ ਦਾ ਜਿਹੜਾ ਮਨ ਹੈ ਉਹ ਵੀ ਗੁਰੂ ਦੇ ਮਨ ਵਾਂਗੂ ਉਜਵਲ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ,
ਪੁਨੇ ਆਪਣੋ ਸਿੱਖ ਰੂਪ ਪਛਾਣੇ,
ਜਦੋਂ ਸਿੱਖ ਦਾ ਮਨ ਉਜਲ ਹੋ ਜਾਂਦਾ ਸ਼ਬਦ ਦੀ ਕਮਾਈ ਨਾਲ, ਸਿੱਖ ਦਾ ਹਿਰਦਾ ਉਜਵਲ ਹੋ ਜਾਂਦਾ, ਤੇ ਜਦੋਂ ਉਜਵਲ ਹਿਰਦਾ ਹੁੰਦਾ ਫਿਰ ਉਹ ਆਪਣਾ ਰੂਪ ਪਛਾਣ ਲੈਂਦਾ ਵੀ ਮੇਰਾ ਰੂਪ ਕੀ ਹੈ, ਫਿਰ ਉਹਨੂੰ ਸਮਝ ਆਉਂਦੀ ਹੈ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਤਦੇ ਪਛਾਣੇਗਾ ਜਦੋਂ ਸ਼ੁੱਧ ਹੋਵੇਗਾ। ਗੁਰੂ ਦਾ ਮਨ ਨਿਰਮਲ ਹੈ, ਸਿੱਖ ਦਾ ਕਾਲਾ ਹੈ। ਤੇ ਸਿੱਖ ਜਦੋਂ ਗੁਰੂ ਸ਼ਰਨ ਚ ਆ ਕੇ ਗੁਰੂ ਦੀ ਪੂਜਾ ਕਰਦਾ, ਗੁਰੂ ਨੂੰ ਉਪਦੇਸ਼ ਦਿੰਦਾ, ਸ਼ਬਦ ਸੁਣਾਉਂਦਾ, ਸ਼ਬਦ ਸੁਣ ਕੇ ਸਿੱਖ ਜਦੋਂ ਆਪਣੇ ਮਨ ਚ ਵਸਾਉਂਦਾ ਔਰ ਉਸ ਸ਼ਬਦ ਦਾ ਪੁਨਾ ਪੁਨਾ ਅਭਿਆਸ ਕਰਦਾ, ਵਾਹਿਗੁਰੂ 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 ਜਪਦਾ, ਤਾਂ ਸਿੱਖ ਦਾ ਮਨ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਮਨ ਨਿਰਮਲ ਤੇ ਸ਼ੁੱਧ ਹੁੰਦਾ, ਫਿਰ ਆਪਣੇ ਸ਼ੁੱਧ ਮਨ ਵਿੱਚ ਆਪਣੇ ਸਰੂਪ ਨੂੰ ਵੇਖਦਾ, ਆਪਣੇ ਸਰੂਪ ਨੂੰ ਪਛਾਣਦਾ ਹੈ।
ਦੇ ਅਹੰਤਾ ਸਗਰੀ ਹਾਨੀ,
ਫਿਰ ਸਿੱਖ ਦੀ ਜਿਹੜੀ ਦੇਹੰਤਾ ਹੈ ਨਾ, ਵੀ ਮੈਂ ਸਰੀਰ ਹਾਂ, ਮੈਂ ਸਰੀਰ ਧਾਰਿਆ, ਇਹ ਹੰਗਤਾ ਸਿੱਖ ਦੇ ਅੰਦਰੋਂ ਮਿਟ ਜਾਂਦੀ। ਉਹ ਕਹਿੰਦਾ ਮੈਂ ਤਾਂ ਸਰੀਰ ਹਾਂ ਹੀ ਨਹੀਂ, ਇਹਦੇ ਵਿੱਚ ਰਹਿਣ ਵਾਲਾ ਇਹਦਾ ਸਾਕਸ਼ੀ ਹਾਂ, ਮੈਂ ਸਰੀਰ ਨਹੀਂ, ਸਰੀਰ ਮੈਂ ਧਾਰਨ ਕੀਤਾ ਹੋਇਆ, ਉਹ ਮੇਰੇ ਅੰਦਰ ਮੇਰੀ ਚੇਤਨਾ ਹੈ।
ਲੱਖ ਜੀਵ ਅਰ ਈਸ਼ਵਰ ਕੇਰਾ,
ਜੋ ਜੀਵ ਤੇ ਈਸ਼ਵਰ ਦਾ ਲਕਸ਼ਣਾ ਅਰਥ ਜਿਹੜਾ ਲੱਖ ਅਰਥ ਹੈ,
ਸਤ ਚਿਤ ਆਨੰਦ ਏਕੈ ਹੀਰਾ,
ਉਹ ਵੇਖ ਲੈਂਦਾ ਕਿ ਸਤ ਚੇਤਨ ਆਨੰਦ ਜੀਵ ਈਸ਼ਵਰ ਵਿੱਚ ਦੋਨਾਂ ਚ ਇੱਕੋ ਹੀ ਹੈ।
ਵਾਚ ਦੋਹਨ ਕੋ ਭਿੰਨ ਪਛਾਨੋ,
ਪਰ ਵਾਚਿਆ ਰੂਪ ਦੇ ਵਿੱਚ ਦੋਨਾਂ ਚ ਫਰਕ ਹੈ, ਜੀਵ ਹੈ ਤੇ ਈਸ਼ਵਰ ਹੈ, ਪਰ ਲਕਸ਼ਣਾ ਰੂਪ ਦੇ ਵਿੱਚ ਵੇਖੀਏ ਤੇ ਦੋਨਾਂ ਚ ਇੱਕੋ ਹੀ ਸਤ ਚੇਤਨ ਆਨੰਦ ਸਰੂਪ ਹੈ। ਇਹਦੇ ਲਈ ਉਦਾਹਰਣ ਕੀ ਹੈ ਜੋ ਸਮਝ ਆ ਜਾਏ। ਵਾਚਿਆ ਅਰਥ ਵਿੱਚ ਭੇਦ ਹੈ ਕਿ ਇਹ ਸਿੱਖ ਹੈ, ਇਹ ਗੁਰੂ ਹੈ, ਇਹ ਭੇਦ ਹੋ ਗਿਆ। ਪਰ ਲਕਸ਼ਣਾ ਰੂਪ ਦੇ ਵਿੱਚ ਵੇਖੀਏ, ਜਿਹੜੀ ਚੇਤਨਾ ਗੁਰੂ ਵਿੱਚ ਹੈ ਉਹੀ ਚੇਤਨਾ ਸਿੱਖ ਵਿੱਚ ਵੀ ਹੈ। ਫਰਕ ਕੀ ਹੈ? ਫਰਕ ਦੱਸ ਦਿੱਤਾ ਵੀ ਮਨ ਮੈਲਾ ਸੀ ਤਾਂ ਫਰਕ ਸੀ, ਜਦੋਂ ਮਨ ਸ਼ੁੱਧ ਹੋ ਗਿਆ ਫਿਰ ਉਹ ਵੀ ਫਰਕ ਮਿਟ ਗਿਆ, ਫਿਰ ਉਹ ਗੁਰੂ ਗੁਰੂ ਜਪਦਿਆਂ ਗੁਰੂ ਦਾ ਹੀ ਰੂਪ ਹੋ ਗਿਆ, ਗੁਰੂ ਵਿੱਚ ਹੀ ਇੱਕ ਮਿਕ ਹੋ ਗਿਆ। ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ। ਪਰ ਵਾਚਿਆ ਅਰਥ ਵਿੱਚ ਦੋਵੇਂ ਵੱਖਰੇ ਵੱਖਰੇ ਨੇ, ਗੁਰੂ ਹੈ ਸਿੱਖ ਹੈ, ਇਹ ਜੀਵ ਹੈ ਈਸ਼ਵਰ ਹੈ, ਇਹਦਾ ਭੇਦ ਹੈ।
ਜੀਵ ਵਾਚ ਅਲਪੱਗ ਮਹਾਨੋ,
ਹੁਣ ਵਾਚਿਆ ਰੂਪ ਚ ਵੇਖੀਏ ਵੀ ਜਿਹੜਾ ਜੀਵ ਹੈ ਇਹ ਵਿਚਾਰਾ ਅਲਪੱਗ ਹੈ, ਆਪਾਂ ਸਾਰੇ ਅਲਪੱਗ ਜੀਵ। ਹਾਂਜੀ,
ਈਸ਼ਵਰ ਵਾਚੈ ਅਹੇ ਸਰਬੱਗ,
ਜਿਹੜਾ ਈਸ਼ਵਰ ਦਾ ਵਾਚਿਆ ਅਰਥ ਰੂਪ ਚ ਵੇਖੀਏ ਤੇ ਈਸ਼ਵਰ ਸਰਬੱਗ ਹੈ। ਕਿੱਡਾ ਵੱਡਾ ਫਰਕ ਹੈ ਸਾਡੇ ਵਿੱਚ ਤੇ ਰੱਬ ਵਿੱਚ, ਅਸੀਂ ਅਲਪੱਗ ਹਾਂ ਤੇ ਜਿਹੜਾ ਈਸ਼ਵਰ ਹੈ ਉਹ ਸਰਬੱਗ ਹੈ, ਇਹ ਤਾਂ ਫਰਕ ਵੱਡਾ ਫਰਕ ਹੈ ਨਾ ਸਾਡਾ।
ਹਾਂਜੀ, ਜਾਣਤ ਨੀਕੇ ਜੋਏ ਤਤਗੇ,
ਜਿਹੜੇ ਤੱਤਵ ਗਿਆਨੀ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ।
ਇੱਕ ਉਜਲ ਇੱਕ ਤਾਲ ਮਲੀਨ,
ਕਹਿੰਦੇ ਇੱਕ ਉਹ ਏਦਾਂ ਕਹਿੰਦੇ ਇਸ ਗੱਲ ਨੂੰ ਵੀ ਇੱਕ ਹੈ ਉਜਵਲ ਤਾਲ ਜਿਹਦੇ ਚ ਸਾਫ਼ ਸਵੱਛ ਪਾਣੀ, ਇੱਕ ਹੈ ਮੈਲਾ ਪਾਣੀ ਤਲਾਬ ਜਿਹਦੇ ਚ ਮਲੀਨ ਤੇ ਗੰਧਲਾ ਪਾਣੀ ਹੈ।
ਰਵ ਪ੍ਰਤੀਬਿੰਬ ਦੋਹਿਨ ਮੈਂ ਚੀਨ,
ਸੂਰਜ ਦਾ ਪ੍ਰਤੀਬਿੰਬ ਦੋਨਾਂ ਚ ਪੈ ਰਿਹਾ, ਮੈਲੇ ਵਿੱਚ ਵੀ ਪੈ ਰਿਹਾ ਤੇ ਉਜਲੇ ਚ ਵੀ ਪੈ ਰਿਹਾ, ਪਰ ਮੈਲੇ ਚ ਮਲੀਨ ਦਿਸਦਾ, ਉਜਲੇ ਚ ਉਜਲਾ ਦਿਸਦਾ, ਪਰ ਸੂਰਜ ਨਾ ਮੈਲਾ ਹੁੰਦਾ ਨਾ ਉਜਲਾ ਹੁੰਦਾ, ਤਾਂ ਵੱਖਰ ਹੈ। ਇਸੇ ਤਰ੍ਹਾਂ ਜਿਹੜਾ ਜੀਵ ਹੈ ਉਹ ਮੈਲਾ ਤਲਾਬ ਹੈ ਤੇ ਜਿਹੜਾ ਈਸ਼ਵਰ ਹੈ ਉਹ ਉਜਵਲ ਤਲਾਬ ਹੈ, ਜਿਹੜਾ ਬ੍ਰਹਮ ਹੈ ਉਹ ਸੂਰਜ ਵਾਂਗੂ ਪ੍ਰਤੀਬਿੰਬ ਦੋਨਾਂ ਚ ਪੈ ਰਿਹਾ ਇੱਕੋ ਜਿਹਾ। ਹਾਂਜੀ,
ਜਲ ਮਲੀਨ ਮੈਂ ਮੈਲੋ ਪਾਸੇ,
ਪਰ ਮੈਲੇ ਜਲ ਦੇ ਵਿੱਚ ਉਹ ਮੈਲਾ ਨਜ਼ਰ ਆਉਂਦਾ।
ਉਜਲੋਏ ਉਜਲ ਜਲ ਆਸ਼ੇ,
ਉਜਵਲ ਸਰੋਵਰ ਦੇ ਵਿੱਚ ਉਜਲਾ ਦਿਸਦਾ।
ਸ਼ੁੱਧ ਸਤੋ ਗੁਣ ਮਾਇਆ ਮਾਈ,
ਜਿਹੜੀ ਮਾਇਆ ਦੀ ਸ਼ੁੱਧ ਸਤੋ ਗੁਣੀ ਅੰਸ਼ ਹੈ।
ਬ੍ਰਹਮ ਪ੍ਰਤੀਬਿੰਬ ਸੋ ਈਸ਼ਵਰ ਆਹੇ,
ਬ੍ਰਹਮ ਪ੍ਰਤੀਬਿੰਬ ਪੈ ਕੇ ਈਸ਼ਵਰ ਬਣ ਜਾਂਦਾ। ਤਿੰਨ ਚੀਜ਼ਾਂ ਵਿਦਾਂਤ ਚ ਦੱਸੀਆਂ ਜਾਂਦੀਆਂ, ਬ੍ਰਹਮ ਈਸ਼ਵਰ ਔਰ ਜੀਵ। ਜੀਵ ਤੇ ਈਸ਼ਵਰ ਦੀ ਹਸਤੀ ਨੂੰ ਮਿਟਾਉਣ ਤੋਂ ਬਾਅਦ ਪਿੱਛੇ ਕੇਵਲ ਬ੍ਰਹਮ ਹੀ ਰਹਿ ਜਾਂਦਾ, ਜੋ ਨਿਰਾਵੈਵ ਨਿਰਾਕਾਰ ਰੂਪ ਨਾ ਰੇਖ ਨਾ ਰੰਗ ਕਿਚ ਇਹੋ ਜਿਹੀ ਅਵਸਥਾ ਚ ਟਿਕਿਆ ਹੋਇਆ ਕੁਟਸਥ ਹੈ। ਪਰ ਜਦੋਂ ਮਾਇਆ ਦੀ ਸ਼ੁੱਧ ਸਤੋ ਗੁਣ ਦੀ ਅੰਸ਼ ਦੇ ਪ੍ਰਧਾਨ ਸਹਿਤ ਈਸ਼ਵਰ ਬਣਦਾ ਔਰ ਮਾਇਆ ਦੇ ਮਲਨ ਤਮੋ ਗੁਣ ਦੀ ਅੰਸ਼ ਤੋਂ ਜੀਵ ਬਣਦਾ। ਹਾਂਜੀ,
ਮਲਿਨ ਅਵਿਦਿਆ ਤਮ ਗੁਣ ਵਿਖੇ,
ਜੋ ਅਵਿਦਿਆ ਹੈ ਅਗਿਆਨਤਾ ਦੇ ਸਹਿਤ ਤਮੋ ਗੁਣ ਦੀ ਜਿਹੜੀ ਮਾਇਆ ਦੀ ਅੱਗੇ ਅੰਸ਼ ਹੈ।
ਬ੍ਰਹਮ ਪ੍ਰਤੀਬਿੰਬ ਜੀਵ ਤੈ ਭਿਖੇ,
ਉਹਦੇ ਚ ਬ੍ਰਹਮ ਦਾ ਪ੍ਰਤੀਬਿੰਬ ਕਰਕੇ ਜੀਵ, ਜਿਵੇਂ ਮੈਲੇ ਤਲਾਬ ਦੇ ਵਿੱਚ ਵੀ ਸੂਰਜ ਦਿਸ ਰਿਹਾ ਤੇ ਸਾਫ਼ ਪਾਣੀ ਦੇ ਵਿੱਚ ਵੀ ਸੂਰਜ ਦਿਸ ਰਿਹਾ, ਜਿਹੜਾ ਸਾਫ਼ ਪਾਣੀ ਹੈ ਉਹ ਈਸ਼ਵਰ ਹੈ, ਜਿਹੜਾ ਮਲੀਨ ਜਲ ਹੈ ਉਹ ਜੀਵ ਹੈ। ਪਰ ਅਖੀਰ ਵਿੱਚ ਇਹਨਾਂ ਦੋਨਾਂ ਤਲਾਬਾਂ ਨੂੰ ਖਤਮ ਕਰਕੇ ਪਿੱਛੇ ਬਾਕੀ ਤਾਂ ਸੂਰਜ ਹੀ ਰਹਿ ਜਾਏਗਾ ਨਾ। ਜੀਵ ਤੇ ਈਸ਼ਵਰ ਦੀ ਜਦੋਂ ਹਸਤੀ ਮਿਟ ਜਾਏਗੀ ਫਿਰ ਪਿੱਛੇ ਕੇਵਲ ਬ੍ਰਹਮਾਕਾਰ ਹੀ ਬਿਰਤੀ ਰਹਿ ਜਾਏਗੀ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉੱਥੇ ਬ੍ਰਹਮਾਕਾਰ ਬਿਰਤੀ ਉਹਨੂੰ ਕਹਿੰਦੇ ਆ। ਇਹਦੇ ਲਈ ਇੱਕ ਹੋਰ ਉਦਾਹਰਣ ਮਹਾਂਪੁਰਖ ਦੱਸਦੇ ਵੀ ਜੀਵ ਈਸ਼ਵਰ ਦਾ ਭੇਦ ਕਿਵੇਂ ਖਤਮ ਹੋਵੇ, ਕਿਉਂਕਿ ਜੀਵ ਅਲਪੱਗ ਹੈ, ਈਸ਼ਵਰ ਸਰਬੱਗ ਹੈ। ਜੀਵ ਨਾਨਾ ਨੇ, ਆਪਾਂ ਅਨੇਕਾਂ ਹੀ ਆ ਤੇ ਈਸ਼ਵਰ ਇੱਕ ਹੈ। ਜੀਵ ਇੱਕ ਜਗ੍ਹਾ ਤੇ ਰਹਿ ਰਿਹਾ, ਆਪਾਂ ਇੱਕੋ ਜਗ੍ਹਾ ਤੇ ਇੱਕ ਟਾਈਮ ਤੇ ਇੱਥੇ ਬੈਠੇ ਹਾਂ, ਪਰ ਈਸ਼ਵਰ ਸਰਵ ਵਿਆਪਕ ਹੈ। ਸਾਡਾ ਇਹ ਜਿਹੜਾ ਫਰਕ ਹੈ, ਜਿਹੜਾ ਇਹ ਭੇਦ ਹੈ, ਇਹ ਖਤਮ ਕਿਵੇਂ ਹੋਵੇ ਜੀਵ ਈਸ਼ਵਰ ਦਾ, ਉਹਦੇ ਲਈ ਉਦਾਹਰਣ ਦਿੰਦੇ। ਕਹਿੰਦੇ ਮੰਨ ਲਓ ਕੋਈ ਵਿਅਕਤੀ 10 ਸਾਲ ਪਹਿਲਾਂ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਮਿਲਿਆ ਸੀ, ਉਦੋਂ ਜੂਨ ਜੁਲਾਈ ਦਾ ਮਹੀਨਾ ਸੀ, ਗਰਮੀਆਂ ਵਾਲੇ ਉਹਨੇ ਕੱਪੜੇ ਪਾਏ ਸੀ, ਦਾੜਾ ਉਹਦਾ ਕਾਲਾ ਸੀ, ਉਦੋਂ ਉਹਦਾ ਵਜਨ ਵੀ ਘੱਟ ਸੀ। 10 ਸਾਲਾਂ ਬਾਅਦ ਉਹ ਬੰਦਾ ਪਟਿਆਲੇ ਸ਼ਹਿਰ ਚ ਮਿਲਿਆ, ਹੁਣ ਉਹਦਾ ਦਾੜਾ ਵੀ ਚਿੱਟਾ ਹੋ ਗਿਆ, ਵਜਨ ਵੀ ਵੱਧ ਗਿਆ, ਕੱਪੜੇ ਮੋਟੇ ਪਾਏ ਨੇ, ਸਿਆਲਾਂ ਦੇ ਦਿਨ ਨੇ। ਹੁਣ ਜੇ ਜਗਾਵਾਂ ਵੇਖਾਂਗੇ, ਮੌਸਮ ਵੇਖਾਂਗੇ, ਸਰੀਰ ਵੇਖਾਂਗੇ ਤੇ ਬੜਾ ਫਰਕ ਪੈ ਗਿਆ। ਸ਼ਹਿਰਾਂ ਦਾ ਫਰਕ ਹੈ, ਮੌਸਮ ਦਾ ਵੀ ਫਰਕ ਹੈ, ਸਰੀਰ ਦਾ ਵੀ ਫਰਕ ਪੈ ਗਿਆ। ਪਰ ਜਦੋਂ ਅਸੀਂ ਇੱਕ ਗੱਲ ਕਹਿੰਦੇ ਬੰਦਾ ਉਹੀ ਹੈ, ਉਦੋਂ ਸਾਰੇ ਜਿੰਨੇ ਭੇਦ ਨੇ ਖਤਮ ਹੋ ਜਾਂਦੇ। ਇਸੇ ਤਰ੍ਹਾਂ ਜਦੋਂ ਜੀਵ ਦਾ ਜੀਵ ਪੁਣਾ ਛੱਡ ਦਈਏ ਵੀ ਜੀਵ ਦਾ ਅਲਪੱਗ ਪੁਣਾ ਛੱਡ ਦਿਓ, ਜੀਵ ਦਾ ਨਾਨਾ ਤਬ ਛੱਡ ਦਿਓ, ਉਧਰ ਈਸ਼ਵਰ ਦਾ ਸਰਬੱਗ ਪੁਣਾ ਵਿਆਪਕ ਪੁਣਾ ਛੱਡ ਦਿਓ, ਦੋਨਾਂ ਵਿੱਚ ਜਦੋਂ ਚੇਤਨਾ ਵੇਖਾਂਗੇ ਉਹ ਕੇਵਲ ਇੱਕ ਬ੍ਰਹਮ ਦੀ ਬਾਕੀ ਰਹਿ ਜਾਏਗੀ। ਵੀ ਬ੍ਰਹਮ ਦੀ ਚੇਤਨਾ ਤਾਂ ਦੋਨਾਂ ਚ ਇੱਕੋ ਹੀ ਹੈ ਨਾ, ਉਹ ਦੋਨਾਂ ਚ। ਉਹਨੂੰ ਕਹਿੰਦੇ ਆ ਜੀਵ ਤੇ ਈਸ਼ਵਰ ਦੀ ਅਭੇਦਤਾ ਦੇ ਸਹਿਤ ਬ੍ਰਹਮਾਕਾਰ ਬਿਰਤੀ ਕਰਕੇ ਕੇਵਲ ਬ੍ਰਹਮ ਨੂੰ ਵਿਸ਼ੇ ਕਰਨਾ, ਜੀਵ ਈਸ਼ਵਰ ਤੋਂ ਉੱਪਰ ਉੱਠ ਜਾਣਾ। ਪਰ ਇੱਥੇ ਭਾਈ ਸਾਹਿਬ ਨੇ ਤਲਾਬਾਂ ਦੀ ਉਦਾਹਰਣ ਦੇ ਦਿੱਤੀ ਵੀ ਇੱਕ ਮੈਲਾ ਤਲਾਬ ਹੈ, ਇੱਕ ਉਜਵਲ ਤਲਾਬ ਹੈ। ਮੈਲੇ ਵਿੱਚ ਵੀ ਸੂਰਜ ਦਿਸ ਰਿਹਾ, ਉਜਲੇ ਵਿੱਚ ਵੀ ਦਿਸ ਰਿਹਾ, ਪਰ ਜੇ ਦੋਵੇਂ ਤਲਾਬ ਛੱਡ ਦਿਓ, ਪਿੱਛੇ ਸੂਰਜ ਤਾਂ ਇੱਕੋ ਹੀ ਹੈ ਨਾ, ਉੱਧਰ ਵੇਖੋ ਜੀਵ ਈਸ਼ਵਰ, ਜੀਵ ਮਲੀਨ ਹੈ, ਜੰਮਦਾ ਮਰਦਾ, ਇਹ ਪਾਪੀ ਵੀ ਹੈ, ਮਾੜੇ ਭੈੜੇ ਕਰਮਾਂ ਵਿੱਚ ਵੀ ਪ੍ਰਵਿਰਤ ਹੈ। ਈਸ਼ਵਰ ਸ਼ੁੱਧ ਹੈ, ਉਹ ਨਾ ਜੰਮਦਾ ਨਾ ਮਰਦਾ। ਪਰ ਜਦੋਂ ਦੋਨਾਂ ਚ ਚੇਤਨਾ ਵੇਖਾਂਗੇ ਵੀ ਬ੍ਰਹਮ ਦੀ ਉਹ ਇੱਕੋ ਹੀ ਹੈ, ਇਹਨੂੰ ਤਤ ਤਵੰਗ ਅਸੀ ਦੇ ਭੇਦ ਦੁਆਰਾ ਵੀ ਵਿਵੇਚਨ ਕੀਤਾ ਜਾਂਦਾ। ਤਤ ਤਵੰਗ ਅਸੀ ਵਾਚਿਆ ਅਰਥ ਕਰਕੇ ਇੱਕ ਹੋਵੇਗਾ, ਵਾਚਿਆ ਅਰਥ ਕਰਕੇ ਵੱਖਰੋ ਵੱਖਰੇ ਹੋਣਗੇ, ਲਕਸ਼ਣਾ ਅਰਥ ਕਰਕੇ ਇੱਕ ਹੀ ਹੋ ਜਾਣਗੇ। ਹਾਂਜੀ,
ਈਸ਼ਰ ਮੈਂ ਖਟ ਗੁਣ ਕੋ ਜਾਨ।
ਹੁਣ ਉਦਾਹਰਣ ਦਿੰਦੇ, ਕਹਿੰਦੇ ਜਿਹੜਾ ਈਸ਼ਵਰ ਹੈ ਉਹਦੇ ਚ 6 ਗੁਣ ਹਨ।
ਚਾਤੇ ਕਈ ਅਤ ਹੈ ਭਗਵਾਨ,
ਇਸੇ ਕਰਕੇ ਉਹਨੂੰ ਭਗਵਾਨ ਕਹਿੰਦੇ ਕਿਉਂਕਿ 6 ਗੁਣ ਨੇ ਉਹਦੇ ਚ, 6 ਗੁਣਾਂ ਦੇ ਸਹਿਤ ਹੈ ਤਾਂ ਉਹਨੂੰ ਭਗਵਾਨ ਕਹਿੰਦੇ ਨੇ।
ਖਟ ਵਿਕਾਰ ਜੁਤ ਜੀਵਰ ਹੰਤ,
ਪਰ ਜਿਹੜੇ ਸਾਡੇ ਵਰਗੇ ਜੀਵ ਨੇ ਸਾਡੇ ਚ 6 ਵਿਕਾਰ ਨੇ, ਅਸੀਂ ਤਾਂ ਜੀਵ ਹਾਂ।
ਭਿੰਨ ਭਿੰਨ ਸੁਣ ਸਭ ਬਿਰਤਾਂਤ,
ਇਹਦਾ ਵੱਖਰਾ ਵੱਖਰਾ ਤੁਹਾਨੂੰ ਬਿਰਤਾਂਤ ਦੱਸਦੇ ਹਾਂ।
ਜਸ ਐਸ਼ਵਰਜ ਵਿਰਾਗ ਉਦਾਰ,
ਈਸ਼ਵਰ ਚ ਜਿਹੜੇ 6 ਗੁਣ ਨੇ ਉਹ ਕਿਹੜੇ ਨੇ? ਇੱਕ ਹੈ ਜਸ, ਉਹਦਾ ਜਸ ਬੜਾ ਵੱਡਾ, ਐਸ਼ਵਰਜ ਉਹ ਐਸ਼ਵਰਜ ਵਾਲਾ ਹੈ। ਤੀਜਾ ਉਹਦੇ ਚ ਵਿਰਾਗ ਹੈ, ਚੌਥਾ ਉਹ ਉਦਾਰ ਹੈ।
ਲਛਮੀ ਗਿਆਨ ਸੁਪੂਰਨ ਤਾਰੇ,
ਪੰਜਵਾਂ ਉਹਦੇ ਕੋਲ ਲਛਮੀ ਹੈ, 6ਵਾਂ ਉਹਦੇ ਕੋਲ ਗਿਆਨ ਹੈ।
ਖੱਟ ਵਿਕਾਰ ਜਨਮਨ ਅਰ ਮਰਨੇ,
ਜਿਹੜਾ ਜੀਵ ਹੈ ਇਹਦੇ ਚ 6 ਵਿਕਾਰ ਨੇ, ਕਿਹੜੇ? ਇੱਕ ਜੰਮਣਾ, ਦੂਜਾ ਮਰਨਾ।
ਇਹ ਸਰੀਰ ਕੇ ਦੋਨੋ ਬਰਨੇ,
ਇਹ ਸਰੀਰ ਦੇ ਨੇ 2, ਜੰਮਣਾ ਤੇ ਮਰਨਾ।
ਛੁਦਾ ਤ੍ਰਿਖਾ ਦੋਏ ਪ੍ਰਾਨਨ ਕੇਰ,
ਭੁੱਖ ਲੱਗਣੀ ਤੇ ਪਿਆਸ ਲੱਗਣੀ, ਇਹ ਸਾਡੇ ਪ੍ਰਾਣਾਂ ਦਾ ਧਰਮ ਹੈ, ਇਹ 2, ਇਹ 4 ਹੋ ਗਏ।
ਹਰਖ ਸ਼ੋਕ ਮਨ ਕੇ ਜੁਗ ਹੇਰ,
ਮਨ ਦੇ 2, ਹਰਖ ਤੇ ਸੋਗ, ਖੁਸ਼ੀ ਤੇ ਗਮੀ, ਇਹ 6 ਵਿਕਾਰ ਜੀਵ ਦੇ ਹਨ।
ਸਾਖੀ ਰੂਪ ਬ੍ਰਹਮ ਨਿਰਲੇਪ,
ਪਰਮੇਸ਼ਰ ਦੇ ਈਸ਼ਵਰ ਦੇ 6 ਗੁਣ ਤੇ ਜੀਵ ਦੇ 6 ਵਿਕਾਰ ਵੇਖੋਗੇ, ਦੋਵੇਂ ਮਿਲਣਗੇ ਹੀ ਨਹੀਂ। ਪਰ ਜੇ ਜੀਵ ਦੇ 6 ਵਿਕਾਰ ਛੱਡ ਦਿਓ, ਈਸ਼ਵਰ ਦੇ 6 ਗੁਣ ਛੱਡ ਦਿਓ, ਤੇ ਕਹਿੰਦੇ ਫਿਰ ਇੱਕ ਬੇਕੀ ਹੋ ਜਾਣਗੇ, ਬ੍ਰਹਮ ਰੂਪੀ ਹੋ ਜਾਣਗੇ।
ਮੁਕਤ ਹੋਤ ਲਖ ਬਿਨਾ ਵਿਖੇਪ,
ਫਿਰ ਮੁਕਤੀ ਹੋ ਜਾਏਗੀ ਵਿਖੇਪ ਤੋਂ, ਚੰਚਲਤਾ ਤੋਂ ਬਿਨਾ।
ਸੁਣ ਸਿੱਖਣ ਪੁਨ ਪ੍ਰਸ਼ਨ ਉਠਾਇਓ,
ਸੁਣ ਕੇ ਸਿੱਖਾਂ ਨੇ ਫਿਰ ਬੇਨਤੀ ਕੀਤੀ।
ਤੁਮਨੇ ਸਤ ਨਾਮ ਹੀ ਗਾਇਓ,
ਕਹਿਣ ਲੱਗੇ ਮਹਾਰਾਜ ਜੀ ਤੁਸੀਂ ਤਾਂ ਕੇਵਲ ਸੱਚੇ ਨਾਮ ਦੀ ਗੱਲ ਕੀਤੀ ਬਾਰ ਬਾਰ, ਵੀ ਨਾਮ ਜਪ ਕੇ ਹੀ ਸਭ ਕੁਝ ਹੋਵੇਗਾ, ਨਾਮ ਜਪ ਕੇ ਹੀ ਈਸ਼ਵਰ ਬ੍ਰਹਮ ਦਾ ਭੇਦ ਖਤਮ ਹੋ ਜਾਏਗਾ, ਜੀਵ ਈਸ਼ਵਰ ਦਾ ਭੇਦ ਖਤਮ ਹੋ ਕੇ ਇਹ ਬ੍ਰਹਮ ਰੂਪ ਹੋ ਜਾਵੇਗਾ।
ਸਤਿਗੁਰ ਕੇ ਉਹ ਲਖੋ ਮਨ ਮਾਉ,
ਪਾਤਸ਼ਾਹ ਕਹਿਣ ਲੱਗੇ ਸੁਣੋ ਭਾਈ, ਨਾਮ ਦੀ ਮਹਿਮਾ ਅਸੀਂ ਬਾਰ ਬਾਰ ਕਿਉਂ ਦੱਸਦੇ ਆ, ਉਹ ਸੁਣੋ।
ਜਥਾ ਮਹਾਨ ਬੀਗ ਪਰਵਾਹੋ,
ਜਿਵੇਂ ਕੋਈ ਬਹੁਤ ਤੇਜ ਪ੍ਰਵਾਹ ਹੁੰਦਾ ਪਾਣੀ ਦਾ,
ਇੱਕ ਪੁੱਜ ਬਲ ਤੇ ਪਰਤੇ ਪਾਰ,
ਇੱਕ ਉਹ ਹੁੰਦੇ ਨੇ ਕਿ ਉਸ ਤੇਜ ਪ੍ਰਵਾਹ ਵਿੱਚੋਂ ਪਾਣੀ ਚੋਂ ਆਪਣੀਆਂ ਬਾਹਾਂ ਦੇ ਬਲ ਨਾਲ ਤਰ ਕੇ ਪਾਰ ਉਤਰਦੇ। ਪਾਣੀ ਬੜਾ ਤੇਜ ਹੈ, ਪਰ ਉਸ ਤੇਜ ਪ੍ਰਵਾਹ ਵਿੱਚੋਂ ਉਹ ਆਪਣੀਆਂ ਬਾਹਾਂ ਦੇ ਬਲ ਨਾਲ ਪਾਰ ਉਤਰਦੇ ਨੇ।
ਐਸੇ ਬਿਰਲੇ ਰਿਦੇ ਵਿਚਾਰ,
ਏਦਾਂ ਦੇ ਬੰਦੇ ਤਾਂ ਬਹੁਤ ਬਿਰਲੇ ਹੁੰਦੇ ਨੇ ਜਿਹੜੇ ਆਪਣੀਆਂ ਬਾਹਾਂ ਦੇ ਬਲ ਨਾਲ ਪਾਰ ਉਤਰਨ, ਸਾਰੇ ਤਾਂ ਨੀ ਪਾਰ ਉਤਰ ਸਕਦੇ। ਤੇਜ ਪਾਣੀ ਦਾ ਪ੍ਰਵਾਹ ਹੋਵੇ, ਉਹਦੇ ਵਿੱਚੋਂ ਬਾਹਾਂ ਦੇ ਬਲ ਨਾਲ ਤਰਨ ਵਾਲੇ ਬਹੁਤ ਬਿਰਲੇ ਹੁੰਦੇ ਨੇ।
ਚੜ ਬੇਰੇ ਪਰ ਸਭ ਕੋ ਤਰੇ,
ਪਰ ਜਦੋਂ ਕੋਈ ਬੇੜੇ ਤੇ ਚੜ ਜੇ, ਬੇੜੇ ਤੇ ਸਾਰੇ ਚੜ ਕੇ ਤਰ ਸਕਦੇ ਆ, ਕੋਈ ਅਮੀਰ ਹੈ, ਗਰੀਬ ਹੈ, ਬਲੀ ਹੈ, ਨਿਰਬਲ ਹੈ, ਕਮਜ਼ੋਰ ਹੈ, ਵੱਡਾ ਹੈ, ਛੋਟਾ ਹੈ, ਉਹ ਜਿਹੜਾ ਬੇੜੇ ਤੇ ਬਵੇਗਾ ਉਹ ਸਾਰੇ ਤਰ ਜਾਣਗੇ।
ਸੁਖ ਕੇ ਸਾਥ ਪਾਰ ਸੋ ਪਰੇ,
ਉਹਨਾਂ ਨੂੰ ਜ਼ੋਰ ਵੀ ਨੀ ਲਾਣਾ ਪੈਣਾ, ਨਾਲੇ ਆਨੰਦ ਲੈਂਦੇ ਜਾਣਗੇ ਪਾਣੀ ਦੀ ਸੈਰ ਕਰਦੇ ਆ, ਉਹਨਾਂ ਨੂੰ ਜ਼ੋਰ ਨੀ ਲਾਣਾ ਪੈਣਾ, ਉਹਨਾਂ ਨੂੰ ਹਫਣਾ ਨੀ ਪੈਣਾ, ਸਾਹ ਸਾਹ ਨੀ ਹੋਣਾ ਪੈਣਾ, ਐਨ ਆਨੰਦ ਨਾਲ ਬੈਠਣਗੇ ਬੇੜੇ ਤੇ, ਨਾਲੇ ਭਜਨ ਕਰਦਿਆਂ ਕਰਦਿਆਂ ਪਾਰ ਉਤਰ ਜਾਣਗੇ।
ਤਿਮ ਜਾਨੋ ਸਤਨਾਮ ਜਹਾਜੂ,
ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਹੈ ਨਾ ਸਿੱਖੋ, ਇਹ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੈ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾ, ਇਹ ਜਹਾਜ ਹੈ।
ਜਪਤ ਪੁਰੇ ਸਭ ਮਨ ਕੇ ਕਾਜੂ,
ਜਿਹੜਾ ਜਪੇਗਾ ਨਾਮ ਨੂੰ, ਇਸ ਜਹਾਜ ਤੇ ਸਵਾਰ ਹੋਵੇਗਾ, ਉਹਦੇ ਸਾਰੇ ਕੰਮ ਪੂਰਨ ਹੋ ਜਾਣਗੇ, ਉਹਦੇ ਸਾਰੇ ਕਾਰਜ ਸਫਲ ਜਾਣਗੇ।
ਅੰਤ ਸਹਾਇਕ ਬਣੇ ਵਿਸਾਲਾ,
ਔਰ ਅੰਤ ਨੂੰ ਇਸ ਨਾਮ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਦੇ ਸਹਾਇਕ ਹੋਣਗੇ। ਜਿਹੜਾ ਨਾਮ ਰੂਪੀ ਜਹਾਜ਼ ਤੇ ਸਵਾਰ ਹੋਵੇਗਾ, ਤੇ ਇਸ ਨਾਮ ਰੂਪੀ ਜਹਾਜ਼ ਦੇ ਬੇੜੇ ਦੇ ਮਲਾਹ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ, ਤੇ ਜਿਹੜਾ ਨਾਮ ਜਪੇਗਾ ਅੰਤ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋ ਇਸ ਨਾਮ ਦੇ ਮਾਲਕ ਨੇ, ਉਹ ਸਹਾਈ ਹੋਣਗੇ, ਮਦਦਗਾਰ ਹੋਣਗੇ।
ਨਾਸੇ ਕਸ਼ਟ ਸਰਬ ਦਾ ਕਾਲਾ,
ਕਹਿੰਦੇ ਫਿਰ ਉਹਦੇ ਸਾਰੇ ਕਸ਼ਟ ਜਨਮ ਮਰਨ ਦੇ ਸਰਬ ਸਮੇਂ ਲਈ ਨਿਰਵਿਰਤ ਹੋ ਜਾਣਗੇ, ਕੱਟੇ ਜਾਣਗੇ।
ਕਲ ਮੈਂ ਇਸਕੇ ਸਾਹਮਣੇ ਦੂਜਾ,
ਇਸ ਕਰਕੇ ਗੁਰਸਿੱਖੋ ਕਲਯੁਗ ਵਿੱਚ ਨਾਮ ਦੇ ਤੁਲ ਕੁਝ ਵੀ ਨੀ। ਬਾਕੀ ਜਿਹੜੇ ਕਰਮ ਨੇ ਉਹ ਨੇ ਬਾਹਾਂ ਦਾ ਜ਼ੋਰ ਲਾਉਣਾ, ਉਹ ਤਾਂ ਹੁਣ ਕੋਈ ਵਿਰਲਾ ਹੋਵੇਗਾ ਜਿਹੜਾ ਤਰੇਗਾ, ਨਹੀਂ ਤਾਂ ਵੱਡੇ ਵੱਡੇ ਤਾਰੂ ਡੁੱਬ ਜਾਂਦੇ ਹੁੰਦੇ, ਤਾਰੂ ਵੱਡੇ ਵੱਡੇ ਤਾਰੂ ਡੁੱਬਦੇ ਹੁੰਦੇ, ਉਹ ਕੋਈ ਵਿਰਲਾ ਜਿਹੜਾ ਬਾਹਾਂ ਦੇ ਬਲ ਨਾਲ ਤਰੇਗਾ, ਪਰ ਜਿਹੜਾ ਨਾਮ ਦੇ ਜਹਾਜ਼ ਤੇ ਸਵਾਰ ਹੋਵੇਗਾ, ਸਰਲ ਹੀ ਸੁਖੈਨ ਹੀ ਉਹ ਇਸ ਭਵ ਸਾਗਰ ਤੋਂ ਪਾਰ ਉਤਰ ਜਾਏਗਾ। ਕਲਯੁਗ ਵਿੱਚ ਕੇਵਲ ਨਾਮ ਹੀ ਸਰਬ ਸ਼੍ਰੋਮਣੀ ਹੈ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵ ਹੋ ਬੋਵ, ਕੇਵਲ ਨਾਮ ਜਪਣ ਦੀ ਰੁੱਤ ਹੈ, ਇਹ ਨਾਮ ਬੀਜਣ ਦੀ ਰੁੱਤ ਹੈ। ਕਲਯੁਗ ਵਿੱਚ ਨਾਮ ਸ਼੍ਰੋਮਣੀ ਹੈ, ਸਰਵ ਸ਼੍ਰੋਮਣ ਨਾਮ ਹੈ, ਕੇਵਲ ਅਕਾਲ ਪੁਰਖ ਜੀ ਦਾ ਨਾਮ ਵਾਹਿਗੁਰੂ ਨਾਮ ਹੀ ਸ਼੍ਰੋਮਣੀ ਹੈ।
ਸਿਮਰੇ ਨਾਮ ਹਿਰਦੇ ਨਿਤ ਪੂਜਾ,
ਜਿਹੜੇ ਨਾਮ ਸਿਮਰਨਗੇ ਔਰ ਆਪਣੇ ਹਿਰਦੇ ਚ ਨਾਮ ਨੂੰ ਪੂਜਣਗੇ, ਨਾਮ ਸਿਮਰਨਾ ਵੀ ਹੈ ਤੇ ਨਾਮ ਦੀ ਪੂਜਾ ਵੀ ਕਰਨੀ, ਨਾਮ ਨੂੰ ਪੂਜਣਾ ਹੈ।
ਜੇ ਨਿਤ ਜਪੇ ਸਿਮਾਨਵ ਤਨ,
ਜਿਹੜੇ ਨਿਤ ਜਪਦੇ ਨੇ ਸਤਨਾਮ ਸ਼੍ਰੀ
ਵਾਹਿਗੁਰੂ,
ਸਤਨਾਮ ਸ਼੍ਰੀ
ਵਾਹਿਗੁਰੂ,
ਪਾਤਸ਼ਾਹ ਕਹਿੰਦੇ ਉਹ ਮਾਨਵ ਧਨ ਨੇ, ਉਹ ਜੀਵ ਧਨ ਨੇ ਜਿਹੜੇ ਇਸ ਨਾਮ ਨੂੰ ਨਿਤ ਜਪਦੇ ਹਨ।
ਲਿਵ ਲਾਗੇ ਪ੍ਰਭ ਹੋਏ ਪਰਸੰਨ,
ਉਹਨਾਂ ਦੀ ਲਿਵ ਲੱਗ ਜਾਂਦੀ ਹੈ ਪਰਮੇਸ਼ਰ ਨਾਲ, और अकाल पुरख जी वाहिगुरु जी उना ते सदैवी काल वास्ते प्रसन्न हो जांदे हन।
ग्रस्ती रहे के होए सन्यासी,
पातशाह कहदे नाम जपण वाला भावे ग्रस्ती होवे ते भावे सन्यासी होवे, नाम ने दोनों दी भुगती कर देनी। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਗ੍ਰਸਤੀ ਹੈ ਕਿ ਸੰਨਿਆਸੀ। ਆਮ ਕਰਕੇ ਕਹਿੰਦੇ ਜੀ ਜਿਹੜਾ ਸੰਨਿਆਸੀ ਹੁੰਦਾ ਉਹ ਮੁਕਤ ਹੋ ਜਾਂਦਾ, ਗ੍ਰਸਤੀ ਦਾ ਮੁਕਤ ਹੋਣਾ ਔਖਾ ਹੁੰਦਾ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਹੈ, ਜਿਹੜਾ ਨਾਮ ਜਪੇਗਾ ਨਾਮ ਦੀ ਸਾਧਨਾ ਕਰੇਗਾ ਉਹ ਭਾਵੇਂ ਗ੍ਰਸਤੀ ਹੋਵੇ ਭਾਵੇਂ ਸੰਨਿਆਸੀ ਹੋਵੇ, ਉਹਦੀ ਬੰਦ ਖਲਾਸੀ ਨਾਮ ਨੇ ਕਰ ਦੇਣੀ, ਨਾਮ ਨੇ ਉਹਦਾ ਪਾਰ ਉਤਾਰਾ ਕਰ ਦੇਣਾ।
ਜਪੇ ਨਾਮ ਨੇ ਜਮ ਕੀ ਫਾਸੀ,
ਜਿਹੜਾ ਨਾਮ ਜਪੇਗਾ ਉਹਦੇ ਗਲ ਵਿੱਚ ਜੰਮਾ ਦੀ ਫਾਈ ਨਹੀਂ ਪਵੇਗੀ, ਉਹਦੇ ਗਲ ਚ ਜੰਮਾ ਦੀ ਫਾਂਸੀ ਨਹੀਂ ਪਵੇਗੀ।
ਉੱਚ ਨੀਚ ਹੋਏ ਰੰਗ ਕਿਰਾਉ,
ਭਾਵੇਂ ਕੋਈ ਉੱਚਾ ਹੋਵੇ ਨੀਵਾਂ ਹੋਵੇ, ਗਰੀਬ ਹੋਵੇ ਰਾਜਾ ਹੋਵੇ, ਖੱਤਰੀ ਹੋਵੇ ਬ੍ਰਾਹਮਣ ਹੋਵੇ, ਸ਼ੂਦਰ ਹੋਵੇ ਵੈਸ਼ ਹੋਵੇ, ਮੁਸਲਮਾਨ ਹੋਵੇ ਹਿੰਦੂ ਹੋਵੇ ਈਸਾਈ ਹੋਵੇ ਯਹੂਦੀ ਹੋਵੇ ਪਾਰਸੀ ਹੋਵੇ, ਜਿਹੜਾ ਨਾਮ ਜਪੇਗਾ ਉਹ ਮੁਕਤ ਹੋ ਜਾਏਗਾ, ਨਾਮ ਨੇ ਸਭ ਦੀ ਬੰਦ ਖਲਾਸੀ ਕਰ ਦੇਣੀ ਹੈ।
ਸਿਮਰੇ ਨਾਮ ਜੇ ਸਹਿਜ ਸੁਭਾਉ,
ਜੇ ਕੋਈ ਸਹਿਜ ਸੁਭਾਅ ਸੁੱਤੇ ਸਿੱਧ ਵੀ ਨਾਮ ਜਪੇਗਾ, ਇੱਕ ਵਾਰੀ ਵੀ ਜੇ ਕਿਸੇ ਨੇ ਰਸਨਾ ਤੋਂ ਵਾਹਿਗੁਰੂ ਕਿਹਾ ਨਾ ਉਹਦਾ ਵੀ ਉਹਨੂੰ ਲਾਭ ਮਿਲਣਾ ਹੀ ਮਿਲਣਾ। ਇੱਕ ਵਾਰ ਵੀ ਜੇ ਕਿਸੇ ਨੇ ਰਸਨਾ ਤੋਂ ਵਾਹਿਗੁਰੂ ਕਿਹਾ ਉਹਦਾ ਵੀ ਲਾਭ ਉਹਨੂੰ ਮਿਲ ਕੇ ਰਹੇਗਾ।
ਤਿਨਕੇ ਸਮ ਕੋ ਹੋਤ ਨਯਾਨ,
ਜਿਹੜਾ ਨਾਮ ਜਪੇਗਾ ਭਾਈ ਉਹਦੇ ਬਰਾਬਰ ਦੁਨੀਆਂ ਚ ਕੋਈ ਨਹੀਂ ਪੁੱਜ ਸਕਦਾ, ਨਾ ਕੋਈ ਤਪਸਵੀ ਨਾ ਕੋਈ ਜਪੀ ਨਾ ਕੋਈ ਸੰਨਿਆਸੀ ਨਾ ਕੋਈ ਜੋਗੀ, ਨਾਮ ਜਪਣ ਵਾਲੇ ਦੇ ਬਰਾਬਰ ਦੁਨੀਆਂ ਦੇ ਵੱਡੇ ਤੋਂ ਵੱਡੇ ਤਪਸਵੀ ਵੀ ਨਹੀਂ ਪੁੱਜ ਸਕਦੇ।
ਤਿਜ ਤਪ ਬ੍ਰਤ ਜੋ ਕਰੇ ਮਹਾਨ,
ਜਿਹੜੇ ਬ੍ਰਾਹਮਣ ਵਰਤ ਰੱਖਦੇ ਨੇ ਜਾਂ ਤੀਰਥਾਂ ਤੇ ਭਰਮਣ ਕਰਦੇ ਨੇ ਜਾਂ ਹੋਰ ਕਈ ਤਰ੍ਹਾਂ ਦਾ ਤਪ ਕਰਦੇ ਨੇ,
ਜਾਂ ਤੇ ਸਦਾ ਨਾਮ ਉਰਤਾਰੇ,
ਜੇ ਨਾਮ ਜਪਣ ਵਾਲਿਆਂ ਦੀ ਬਰਾਬਰੀ ਕਰਨਾ ਚਾਹੁਣ ਤੇ ਨਹੀਂ ਕਰ ਸਕਦੇ, ਨਾਮ ਜਪਣ ਵਾਲੇ ਸ਼੍ਰੋਮਣੀ। ਇਸ ਕਰਕੇ ਭਾਈ ਨਾਮ ਦੀ ਸਾਧਨਾ ਕਰੋ, ਬਾਰ ਬਾਰ ਨਾਮ ਸਿਮਰੋ, ਯਾ ਤੇ ਸਦਾ ਨਾਮ ਹੀ ਉਰਧਾਰ ਹੈ। ਇਸ ਕਰਕੇ ਭਾਈ ਗੁਰਮੁਖ ਜਨ ਸਦਾ ਆਪਣੇ ਹਿਰਦੇ ਚ ਨਾਮ ਨੂੰ ਧਾਰਦੇ ਨੇ।
ਆਪ ਤਰੇ ਅਰ ਪਿਤਰਨ ਤਾਰੇ,
ਜਿੱਥੇ ਆਪ ਤਰਦੇ ਨੇ ਉਹਨੂੰ ਆਪਣੇ ਪਿਤਰਾਂ ਨੂੰ ਵੀ ਤਾਰ ਲੈ, ਉਹਨਾਂ ਨੂੰ ਸ਼ਰਾਧ ਨਹੀਂ ਕਰਾਣੇ ਪੈਂਦੇ ਕਿ ਆਪਣੇ ਪਿਤਰਾਂ ਨੂੰ ਤਾਰਨ ਲਈ ਸ਼ਰਾਧ ਕਰਨ, ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਪੈਂਦੇ। ਆ ਮੇਰੇ ਖਿਆਲ ਆਉਣ ਵਾਲੇ ਦਿਨਾਂ ਚ ਸ਼ਰਾਧ ਆਉਣ ਵਾਲੇ ਆ। ਸਾਡੇ ਕਈ ਸਿੱਖਾਂ ਨੇ ਵੀ ਇਹ ਬਿਰਤੀ ਬਣਾਈ ਹੋਈ ਵੀ ਸ਼ਰਾਧਾਂ ਦੇ ਦਿਨਾਂ ਚ ਘਰ ਬੁਲਾ ਕੇ ਪ੍ਰਸ਼ਾਦਾ ਭੋਜਨ ਛਕਾਉਣਾ, ਕਿਉਂ ਜੀ ਸਾਡੇ ਵਡੇਰਿਆਂ ਦੇ ਨਿਮਿਤ ਕੀਤੇ ਆ ਜੀ। ਗੁਰਸਿੱਖ ਦਾ ਇਹ ਕਰਤੱਵ ਨਹੀਂ ਹੈ, ਗੁਰਸਿੱਖ ਦਾ ਇਹ ਧਰਮ ਹੀ ਨਹੀਂ ਹੈ। ਗੁਰਸਿੱਖ ਨਾਮ ਜਪੇ ਉਹਦੇ ਪਿੱਤਰ ਆਪਣੇ ਆਪ ਹੀ ਤਰ ਜਾਣਗੇ, ਜੇ ਕਰਤੂਤਾਂ ਮਾੜੀਆਂ ਨੇ ਤੇ ਫਿਰ ਪਿੱਤਰਾਂ ਨੂੰ ਵੀ ਕੱਢ ਦੇਣਾ ਉੱਥੋਂ ਪਿੱਤਰ ਲੋਕ ਤੋਂ। ਤੋ ਭਜਨ ਕਰਨ ਵਾਲੇ ਦੇ ਪਿੱਤਰ ਵੀ ਤਰ ਜਾਂਦੇ ਹਨ।
ਆਪ ਤਰੇ ਅਰ ਪਿੱਤਰਨ ਤਾਰੇ,
ਜਿੱਥੇ ਆਪ ਤਰਦਾ ਉੱਥੇ ਆਪਣੇ ਪਿੱਤਰਾਂ ਨੂੰ ਵੀ ਤਾਰ ਲੈਂਦਾ।
ਸੁਣ ਸਗਰੇ ਸਿੱਖ ਆਨੰਦ ਪਾਇਓ,
ਇਹ ਸੁਣ ਕੇ ਸਾਰੇ ਗੁਰਸਿੱਖਾਂ ਨੇ ਭਾਰੀ ਆਨੰਦ ਦੀ ਪ੍ਰਾਪਤੀ ਕੀਤੀ।
ਸਤ ਨਾਮ ਕੋ ਹਿਰਦੇ ਬਸਾਇਓ,
ਸੱਚੇ ਨਾਮ ਨੂੰ ਭਾਈ ਮੋਹਨ ਜੀ ਦੇ ਸਮੇਤ ਜਿੰਨੇ ਸਿੱਖ ਸੀ ਸਭ ਨੇ ਸਤਿਗੁਰਾਂ ਦੇ ਅੰਮ੍ਰਿਤ ਨਾਮ ਨੂੰ ਵਾਹਿਗੁਰੂ ਨਾਮ ਨੂੰ ਆਪਣੇ ਹਿਰਦੇ ਚ ਵਸਾਇਆ।
ਸਿਮਰਤ ਉਦਰੇ ਸਿੱਖ ਕਰੋੜ,
ਔਰ ਸਿਮਰਨ ਕਰਦਿਆਂ ਕਰਦਿਆਂ ਕਰੋੜਾਂ ਸਿੱਖਾਂ ਦਾ ਉਧਾਰ ਹੋਇਆ ਖਾਲਸਾ ਜੀ। ਨਾਮ ਜਪਦਿਆਂ ਜਪਦਿਆਂ ਇਹ ਨਾਮ ਦੀ ਘਾਲਣਾ ਹੀ ਇਹੋ ਜੀ ਹੈ, ਕਰੋੜਾਂ ਨੂੰ ਇਸ ਨਾਮ ਨੇ ਮੁਕਤ ਕੀਤਾ।
ਵਰਨਤ ਕੌਣ ਲਈ ਤਿੰਨ ਔਰ,
ਕੌਣ ਵਰਣਨ ਕਰਕੇ ਦੱਸੇ ਇਸ ਨਾਮ ਦੀ ਵੱਡੀ ਭਾਰੀ ਮਹਿਮਾ ਨੂੰ।
ਸਿੱਖਣ ਕੋ ਗੁਰਮਤ ਹਿਤ ਦੈਬੇ,
ਸਿੱਖਾਂ ਨੂੰ ਗੁਰੂ ਕੀ ਮਤ ਦੇਣ ਵਾਸਤੇ
ਸਿੱਖੀ ਕੇ ਹਿਤ ਗ੍ਰਹਿਣ ਕਰੇ ਬੇ,
ਸਤਿਗੁਰੂ ਸੱਚੇ ਪਾਤਸ਼ਾਹ ਸਿੱਖੀ ਨੂੰ ਧਾਰਨ ਕਰਾਉਣ ਨਮੇਤੇ ਉਪਦੇਸ਼ ਬਖਸ਼ਦੇ ਨੇ।
ਕੁਝ ਸਿੱਖਣ ਕੀ ਕਥਾ ਸੁਣਾਈ,
ਏਦਾਂ ਇਹ ਜਿਹੜੀ ਸਿੱਖਾਂ ਦੀ ਭਗਤ ਮਾਲਾ ਦੀ ਕਥਾ ਕਿ ਸਤਿਗੁਰੂ ਜੀ ਨੇ ਸਿੱਖਾਂ ਨੂੰ ਸਿੱਖੀ ਧਾਰਨ ਕਰਨ ਨਮਿਤ ਜੋ ਉਪਦੇਸ਼ ਦਿੱਤਾ ਹੈ ਜਿਸ ਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ ਹੈ, ਉਹ ਕੁਝ ਕੁ ਸਿੱਖਾਂ ਦੇ ਪ੍ਰਸੰਗ महाकवि कविराज भाई संतोख सिंह जी कहते मैं इथे लिखे हन
जिन में बरने गुण समुदाई
सिखी दे गुण दसे है सिखी दी रहनी दसी है सिखी दी करनी दसी है
दोहरा बड़ी पाग जिसके अहे ले गुरमत को पाए
जिना दे पाग बड़े होणगे ਉਹ ਸਤਿਗੁਰਾਂ ਦੀ ਇਸ ਦਿੱਤੀ ਹੋਈ ਮਤ ਨੂੰ ਧਾਰਨ ਕਰਨਗੇ ਇਹ ਸਿੱਖਾਂ ਦੀ ਭਗਤ ਮਾਲਾ ਦੇ ਜਿਹੜੇ ਪ੍ਰਸੰਗ ਚੱਲ ਰਹੇ ਨੇ ਇੱਥੇ ਅੱਜ ਸਮਾਪਤ ਹੋ ਰਹੇ ਕਹਿੰਦੇ ਜਿਹੜੇ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਨੇ ਉਹ ਸਤਿਗੁਰਾਂ ਦੀ ਦਿੱਤੀ ਹੋਈ ਸਿੱਖਿਆ ਜਿੰਨੇ ਵੀ ਇਹ ਬਚਨ ਪਿੱਛੇ ਆਏ ਨੇ ਤਕਰੀਬਨ 5-7 ਦਿਨਾਂ ਤੋਂ ਇਹ ਕਥਾ ਚੱਲਦੀ ਸਿੱਖਾਂ ਦੀ ਭਗਤ ਮਾਲਾ ਦੀ ਗੁਰੂ ਅੱਗੇ ਅਰਦਾਸ ਕਰੀਏ ਕਿ ਪਾਤਸ਼ਾਹ ਜਿਹੜੇ ਜਿਹੜੇ ਗੁਣ ਆਪ ਜੀ ਨੇ ਸਿੱਖਾਂ ਨੂੰ ਬਖਸ਼ੇ ਹੈ ਆਪਣੇ ਬਚਨਾਂ ਦੁਆਰਾ ਕਿਰਪਾ ਕਰੋ ਜੋ ਕਹੇ ਸੁਣੇ ਨੇ ਸਾਡੇ ਹਿਰਦੇ ਚ ਵਸ ਜਾਣ ਵੱਡਿਆਂ ਭਾਗਾਂ ਵਾਲੇ ਗੁਰੂ ਕੀ ਮਤ ਨੂੰ ਪ੍ਰਾਪਤ ਕਰਦੇ ਹਨ
ਆਪ ਤਰੇ ਸੰਗੀ ਤਰੇ ਕਸ਼ਟ ਸਮਸਤ ਨਸਾਏ
ਉਹ ਆਪ ਵੀ ਤਰ ਜਾਂਦੇ ਨੇ ਆਪਣੇ ਨਾਲ ਦੇ ਸੰਗੀਆਂ ਨੂੰ ਵੀ ਤਾਰ ਲੈਂਦੇ ਹੈ ਔਰ ਉਹਨਾਂ ਦੇ ਸਾਰੇ ਕਸ਼ਟ ਜਨਮ ਮਰਨ ਦੇ ਕੱਟੇ ਜਾਂਦੇ ਹਨ ਸਤਿਗੁਰੂ ਜੀ ਕਿਰਪਾ ਕਰਨੇ ਪਾਵਨ ਗੁਰਮਤਿ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਅੱਗੇ ਬਾਈ ਭਾਗ ਭਰੀ ਦਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਉਹ ਕਥਾ ਅੱਗੇ ਆਉਣ ਵਾਲੇ ਸਮੇਂ ਵਿੱਚ ਆਪ ਜੀ ਸਰਵਣ ਕਰੋਗੇ